ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਡੰਡੋਤ ਬੰਦਨ ਅਨਿਕ ਵਾਰ साहिब श्री गुरु ग्रंथ साहिब जी पातशाह दी हजूरी विच विराजमान गुरु प्यारी साध संगत जी बड़भागे हां। सत संगत दे महान तीर्थ ते पहुंचे हां। अपनियां सुरतियां नूं एकाग्र करदे होए आपस विच पाईए फतहे दी सांझ। प्रेम ते सत्कार नाल सारी संगत बोलियो जी वाहिगुरु जी का खालसा वाहिगुरु जी की फतह। आओ सत संगत दे महान तीर्थ ते पहुंचे हां। सतगुरां दी बाणी दी विचार गुर इतिहास दी कथा एक एक वचन पूरे पूरे ध्यान दे नाल श्रवण करना है। पहले दीवान विच आपां विचार कर चुके हां धन जिगर आवाजां वाले दा। ते कल दे दीवान विच आपां विचार कीती सी दसवें पातशाह जी दे दो सवाइयां दी, जो 33 सवाइयां दे विच है। जागत जोत जपै निस्वासर एक बिना मन नायक नानै, इहदी विस्थार विच बहुत व्याख्या कल हो चुकी है। फिर दूसरा व्याख्या कीती सी आपां वेद कतेब पढ़े बहुते दिन, भेद कश जिन को नह पायो, फिरता अनेक ठौर फिरियो, पर एक कवै ही मैं न वसायो। पाहन को अस्थालै को सिर न्याय फिरियो, कश हाथ न आयो, रे मन मूढ़ अगूढ़, प्रभु ताज अपन हूड़ कहां और जायो। सो इन्हां दोनों सवाइयां की व्याख्या कल दे दीवान विच हो चुकी है। तां ते अज आपां नूं पता समाप्ति का दीवान है। सो पहलां तां मैं हर एक विषय ते संखेप दे विच जो कि आसे पासे पिंडां च तो दवान लग चुके है, विस्थार हो चुके है, दोहराई मात्र एक एक दो तो लैणा कह जावां। नशियां दी गल तकरीबन पहले दवान विच हो चुके ने। पहला दवान सुनिया नशा नहीं मुड़ के वरतूगा। काफी चोटां पहले दवान विच लग चुकियां नशियां ते। चलो अज हुण दुबारा मैं फिर कुछ ना कहा, क्योंकि आपां होर विचारां भी करनियां। नशा भाई छड्ड दिओ, नशा बर्बादी है। नशा तां अपना ते अपने बच्चां दा खून पीण वाली गल हुंदी है। तू नहीं फीम खांदा, तू नहीं शराबां पींदा, फीम तैनू खांदी है, शराब तैनू पींदी है। बोलो सतनाम
श्री वाहिगुरु।
तू नहीं तैनू पींदी है। रहो विचार, कोई भी मेरा वीर नशा करदा वो छड्ड दिओ, रब इन्हें काफी है नशा प्रति। फिर दूसरा वहमा भरमा प्रति दवान इलाके च तां बहुत लगे है, पर इत्थे पहली बार दवान है। क्योंकि जिस करके थोड़ी जी बेनती मैं कर जावा। वैसे तो कल गल आ गई सी गौर मड़ी मट भूल ना मान, विस्थार कल हो गया। किसे कवर समाध मड़ी मसानी ते भुल के भी नहीं जाना। एक अकाल पुरख वाहिगुरु परमात्मा तो बिना होर किसे नूं नहीं मनना। पंजवें पातशाह जी कहिंदे हमारे एक हरी हरी आन अवर सिंजान ना करी। साडा तो एक परमात्मा ही है बस, असी दूजे नूं तां सियाणदे भी नहीं। किते पाए गए जब ते तुमरे तब ते को आंख तरे नहीं। ऐ मालक जदों तेरी शरण लई असी उदों दा असी दूसरे नूं तां अख थले भी नहीं लियांदे। मनना पूजना दा किसे नूं की, तब ते को आंख तरे नहीं आन्यो। बस साडा तां इक्को ही मालक परमात्मा अकाल पुरख वाहिगुरु। दूजे नूं असीं मनना पूजना तां की, दूजे नूं तां असीं सियाणदे तक भी नहीं। ये गल पक्की कर लईए। साडा तां इक्को है मालक परमात्मा,
ओह।
پڑھیا ہمارا ایک ہری ہری آن آور سیان نہ کری ساڈا تے کوئی مالک پرماتما دوجے نو تاں اسی سیان دے وی نہیں تاں تے دوجے نو نہیں مننا دوسرے کولوں کتوں کچھ نہیں مل سکدا تے لوک لالچ دے مارے مندے ہے اودے واسطے ایک ہی وچن سن لو نانک ایک ہی واہرا دوجا داتا نہیں ایک پرماتما تو واہر ہور کوئی داتا نہیں جڑا کسے نو کچھ دے سکدا ایک ہی داتا ہے بس دادا داتا ایک ہے سب کو دیون ہار دین دے توٹنا آب ای اگنت پر ایک بندار سبنا جیاں کا ایک داتا سو میں بسرنا جائی کتوں کچھ نہیں ملنا ہے سارا چیلے چاٹڑیاں دا تے پخنڈی سارا دا جال پھلایا ہویا ہے جنیاں من منوتیاں بہم پرم پخنڈ بانی دا فیصلہ تو انہوں کوئی کچھ نہیں دے سکتا دین والا تے کوئی داتا ہے بس مانو کی ٹیک برتھی سب جان دیون کو ایک ہے بھگوان جس کا دیا رہ اگا آئے باہور نہ کرشنا لگ آئے مارا رکھ ہے ایک آپ مانوکھ کہ کشنا ہی ہاتھ تس کا حکم بوجھ سکھ ہوئی تس کا نام رکھ کنٹھ پروئی سیمر 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 پرب سوئے نانک بگن نہ لگ ہوئے تاں ادا گروانی نو منو گروانی دے پیچھے لگو گرو دے پیچھے لگو تاں تے گرو جی کہندے ہور تانوں کوئی کچھ نہیں دے سکدا تاں تے سدھ ہویا وی لالچ دے مارے کسے نوں نہ منو دیوی دیوا پوجیا بھائی کیا مانگو کیا دے کتے اداں دے وچن آؤندے نے ہر اکو داتا سیوی ہے ہر اک تے آئی ہے ہر اکو داتا منگی ہے من کہندے پائی ہے جے دوجے پاسوں منگی ہے تاں لاج مرائی ہے گرو جی نے تارنا کیتی ہے بھی جے پرماتما تو بنا کسے دوجے کولوں تسی کچھ منگدے ہو کسی دیوی دیوتے بابے پیر کولوں تاں تہانوں شرم دے نال مر جانا چاہیدا ہے ایویں جی کبانی دا فیصلہ دیکھو کتے پھر ادھا لکھا رے جی نلج لاج توہے نہیں اے جیو تینوں شرم نہیں آؤں بشرما رے جی نلج اے بشرم جیو لاج توہے نہیں تینوں شرم نہیں بشرما تینوں شرم نہیں ہر تج کتکا ہو کے جاہی پرماتما نو چھڈ کے کسے دے کیوں جانا ہے بولو ستنام
شری واہ
بانی دے فیصلے جی سارے بھائی بہتولا کچھ نہیں کہندا وار وار سن لو بہت بہت سیانی ہوگی سنگت ہوں تو ہوں بندے کا نال ہٹ گئے ہوں پتا لگ گیا بھی بانی جو گرو صاحب جی کہہ رہے اسی چونکی دارا کرتے گرو گھر کا کیول بس تے ہوں کنی لان پتائی ہے دیکھو بھی شرما تین شرم نہیں آتی رب نو چھڈ کے کتنے کیوں جانا کتوں کچھ نہیں ملنا بہتے لاچتے مارے بہتے ڈردے مارے منی جاندے ہیں نہ دیوی دیوتے بابے پیر دکھ دے سکتے ہیں نہ سکھ دے سکتے ہیں دکھ سکھ اپنے کرم دا پھل ہے ددا دوش نہ دیو کس ہے دوش کرما اپنے جو میں کیا سو میں پایا دوش نہ دیجا ورجنا لے گرو جی کہندے کسے نو دوش نہ دیو ایویں نہ دوش دیا کرو کسے نو دکھ تکلیف واسطے دوش دے دینا دوجے نو کوئی دیوی رس گئی جی کوئی پخنڈی کھٹ تے بابا رس گیا کوئی کو کہو کھٹ تے گرہ آ گیا راہو آ گیا کیتو آ گیا سنی آ گئی ساڑھ ستی آ گئی تو لٹ جا رہا ہے بھی سن جدو کہتا گرہ آ گیا پھر تھی کہو گے بابا جی کوئی اپا کرو گرہ ٹل جے بس پھر وہ گرہ ٹالن دے اپا کرنے ویلی ٹھگی مارد نوٹ کرو تے کوئی کسی تے گرہ نہیں آتا کوئی کسی تے دیوی دیوتا بابا نہیں رسیا تے کوئی کسی نو کچھ کر نہیں سکتا جی کسی نو کچھ کیتا جا سکتا ہوں جنترا منترا دے نال ستارا واری ہندوستان لٹیا گیا کسی بھی بدیشی حملہ ور نو جنترا منترا دے نال یہ پخنڈی سادھ چیلے چاٹڑے پجا نہیں سکے بولو ستنام نوٹ کر واڑی دے وچ لکھے جو بابر چڑھ کے آیا بڑے پیر کٹھے ہوئے سی کہندے فکر نہ کرو بابر دیا فوجاں انیاں کر دیں گے مار مار کے منتر فکر نہ کرو کہندے ادھر ٹاکرے واسطے کوئی تیاری نہ کیتی جنترا منترا دے ٹیک رکھ لی کہندے پھر کی ہویا گرو نانک صاحب نے اکھی دیکھا حال لکھیا اس ویلے میرے گرو بابا جی ایمن آباد وچ سی جدو بابر دا حملہ ہویا تے گرو بابا جی واڑی چ کی کہندے نے کوٹی ہوں پیر ور جرہائے جا میر سنیا تایا تھان مقام جلے وج مندر مچھ مچھ پوئر رلایا ਕੋਈ ਮੁਗਲ ਨਾ ਹੋਆ ਅੰਧਾ, ਕਿਵੇਂ ਨਾ ਪਰਚਾ ਲਾਇਆ। ਕਹਿੰਦੇ ਜਿਸ ਵੇਲੇ ਇਕੱਠੇ ਹੋਏ ਇਹ ਬਥੇਰੇ ਮੰਤਰ ਮਾਰੇ, ਪਰ ਕਹਿੰਦੇ ਬਾਬਰ ਆਇਆ, ਉਹਨੇ ਘਰ ਘਾਟ ਢਾ ਦਿੱਤੇ, ਬੱਚੇ ਟੁਕੜੇ ਕਰਕੇ ਗਲੀਆਂ ਚ ਖਲਾਰ ਦਿੱਤੇ। ਕਹਿੰਦੇ ਮੰਤਰ ਮਾਰਦੇ ਰਹੇ ਪਰ ਇੱਕ ਵੀ ਮੁਗਲ ਨੀ ਅੰਨਾ ਹੋਇਆ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਨੋਟ ਕਰਿਓ, ਕੋਈ ਮੁਗਲ ਨਾ ਹੋਵਾ ਅੰਧਾ, ਬਾਣੀ ਦਾ ਫੈਸਲਾ ਹੈ। ਤਾਂ ਤੇ ਬਾਣੀ ਤੋਂ ਸਿੱਧ ਹੋ ਗਈ ਹਰ ਗੱਲ। ਬਾਣੀ ਦਾ ਫੈਸਲਾ ਹੈ, ਕੋਈ ਕੁਛ ਦੇ ਨਹੀਂ ਸਕਦਾ। ਬਾਣੀ ਦਾ ਫੈਸਲਾ, ਕੋਈ ਕੁਝ ਕਰ ਨਹੀਂ ਸਕਦਾ। ਇੱਕ ਵੀ ਮੁਗਲ ਨੀ ਅੰਨਾ ਹੋਇਆ, ਫਿਰ ਮਾਰ ਕੇ ਮੰਤਰ ਕਰ ਦਿੰਦੇ ਅੰਨਾ। 17 ਵਾਰੀ ਹਿੰਦੁਸਤਾਨ ਲੁੱਟਿਆ ਗਿਆ। ਹਿੰਦੁਸਤਾਨ ਦੀਆਂ ਬੀਬੀਆਂ ਟਕੇ ਟਕੇ ਨੂੰ ਗਜਨੀ ਤੇ ਬਸਰਾ ਸ਼ਹਿਰ ਵਿਚ ਵਿਕਦੀਆਂ ਰਹੀਆਂ। ਇਹ ਬੂਬਨੇ ਪਖੰਡੀ ਸਾਧ ਵਿਹਲੜ ਦੁੱਧ ਪੀਣੇ ਮਜਨੂ ਕੀ ਕਰਦੇ ਰਹੇ। ਉਦੋਂ ਬਥੇਰੇ ਸੀ ਇਹੋ ਜਿਹੇ ਸੰਨਿਆਸੀ ਤਪੱਸੀ ਕਹਾਉਣ ਵਾਲੇ ਵਿਹਲੜ, ਬਥੇਰੇ ਸੀ ਚੇਲੇ ਚਾਕੜੇ ਯੰਤਰਾਂ ਮੰਤਰਾਂ ਵਾਲੇ। ਕਿਉਂ ਨਾ ਯੰਤਰ ਮੰਤਰ ਮਾਰਿਆ? ਤੇ ਫਿਰ ਉਹ ਹਮਲੇ ਕਦੋਂ ਬੰਦ ਹੋਏ? ਜਦੋਂ ਖਾਲਸੇ ਦਾ ਖੰਡਾ ਖੜਕਿਆ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਫਿਰ ਆ ਮੰਤਰ ਚੱਲਿਆ, ਹਾਂ ਡੰਡਾ ਪੀਰ ਹੈ ਵਿਗੜੇ ਤਿਗੜਿਆਂ ਦਾ। ਆ ਪੀਰ ਨੇ ਕੀਤਾ ਫਿਰ ਪਾਰੋ ਪਾਰਾ। ਕਿਹੜਾ ਪੀਰ? ਅਸ ਕਿਰਪਾਨ ਖੰਡੋ ਖੜਗ ਤੁਪਤ ਪਵਰ ਹਰ ਪੀਰ, ਸਹਿਫ ਸਰੋਹੀ ਸਹਿਥੀ ਜਹਿ ਹਮਾਰੇ ਪੀਰ। ਫਿਰ ਕੱਚੇ ਪੀਰਾਂ ਨੂੰ ਛੱਡ ਦੇ। ਗੁਰੂ ਜੀ ਕਹਿੰਦੇ ਸ਼ਾਸਤਰੀ ਪੀਰ ਹੈ, ਜਦੋਂ ਸਾਰੇ ਹੀਲੇ ਫੇਲ ਹੋ ਜਾਣ ਫਿਰ ਇਹ ਵੱਡੇ ਵੱਡੇ ਨਾਢੂ ਖਾਂ ਦੇ ਨਾ ਨੱਕ ਭੰਨਦਾ। ਬੋਲੋ ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਨੋਟ ਕਰੋ, ਇਸ ਪੀਰ ਨੇ ਕੱਢਿਆ ਨਾ ਕੰਮ, ਫਿਰ ਹੋਰ ਕਿਸੇ ਪੀਰ ਨੇ ਕੱਢਿਆ? ਦੱਸ ਦੇ ਫਿਰ। ਫਿਰ ਆਹ ਪੀਰ ਨੇ ਕੱਢਿਆ ਕੰਮ। ਤਾਂ ਤੇ ਇਹ ਮੈਂ ਤੁਹਾਨੂੰ ਇਤਿਹਾਸਕ ਹਵਾਲੇ ਦੇ ਕੇ ਦੇਖੋ ਪਹਿਲਾਂ ਵੀ ਲੁੱਟਿਆ ਜਾਂਦਾ ਰਿਹਾ ਹਿੰਦੁਸਤਾਨ, ਕਿੱਥੇ ਗਏ ਸੀ ਮੰਤਰਾਂ ਲਏ? ਬਾਬਰ ਦੇ ਹਮਲੇ ਦਾ ਹਾਲ ਬਾਣੀ ਚ ਲਿਖਤਾ ਗੁਰੂ ਨਾਨਕ ਸਾਹਿਬ ਨੇ, ਵੀ ਕੋਈ ਇੱਕ ਵੀ ਮੋੜ ਨੀ ਨਾ ਪੰਨਾ ਹੋਇਆ। ਸਿੱਧ ਹੋ ਗਿਆ ਬਾਣੀ ਤੋਂ ਵੀ ਕੋਈ ਕਿਸੇ ਨੂੰ ਕੁਛ ਨੀ ਕਰ ਸਕਦਾ, ਕੋਈ ਕਿਸੇ ਨੂੰ ਕੁਛ ਨੀ ਕਰ ਸਕਦਾ। ਇਹਨਾਂ ਪਖੰਡੀ ਸਾਧਾਂ ਨੂੰ ਚੇਲੇ ਚਾਟਾਂ ਨੂੰ ਪੁੱਛਿਆ ਕਰੋੜੇ, ਕਹਿੰਦੇ ਅਸੀਂ ਐਂ ਕਰਦੀ ਮੰਤਰ ਮਾਰ ਕੇ, ਵੀ ਤੁਸੀਂ ਕਿੱਥੇ ਗਏ ਸੀ ਉਦੋਂ ਬੂਬਨੇ ਹੋ, ਜਦੋਂ ਹਿੰਦੁਸਤਾਨ ਦੀਆਂ ਬੀਬੀਆਂ ਵਿਕਦੀਆਂ ਹੁੰਦੀਆਂ ਸੀਗੀਆਂ? ਭੇਡ ਬੱਕਰੀ ਦੀ ਕੀਮਤ ਜ਼ਿਆਦਾ ਹੁੰਦੀ ਸੀ, ਹਿੰਦੁਸਤਾਨ ਦੀ ਬੀਬੀ ਦੀ ਕੀਮਤ ਘੱਟ ਹੁੰਦੀ ਸੀ। ਟਫਾ ਭੇਡ ਬੱਕਰੀ ਦੀ ਜ਼ਿਆਦਾ ਹੁੰਦੀ ਸੀ ਕੀਮਤ ਹਿੰਦੁਸਤਾਨ ਦੀ ਬੀਬੀ ਨਾਲੋਂ। ਸੋਚੋ ਇਹਨਾਂ ਗੱਲਾਂ ਨੂੰ। ਤੇ ਅੱਜ ਅਸੀਂ ਫਿਰ ਇਹਨਾਂ ਯੰਤਰਾਂ ਮੰਤਰਾਂ ਦੇ ਪਿੱਛੇ ਲੱਗਦੇ ਫਿਰਦੇ ਹਾਂ, ਇਹਨਾਂ ਪਖੰਡੀਆਂ ਦੇ ਪਿੱਛੇ ਲੱਗਦੇ ਫਿਰਦੇ ਹਾਂ ਅੱਜ ਫਿਰ ਅਸੀਂ। ਤਾਂ ਤੇ ਸੋਚੋ, ਰਹੋ ਵਿਚਾਰ। ਤਾਂ ਤੇ ਗੱਲ ਚੱਲੀ ਸੀ, ਦੁੱਖ ਸੁੱਖ ਆਪਣੇ ਕਰਮ ਦਾ ਫਲ ਹੈ, ਕਿਸੇ ਨੂੰ ਦੋਸ਼ ਨਹੀਂ ਦੇਣਾ ਬਾਣੀ ਦਾ ਫੈਸਲਾ। ਨਾ ਕੋਈ ਗ੍ਰਹਿ ਨੂੰ ਦੋਸ਼ ਦੇਣਾ ਵੀ ਗ੍ਰਹਿ ਆ ਗਿਆ, ਕੋਈ ਗ੍ਰਹਿ ਗੁਰੂ ਨਹੀਂ ਆਉਂਦਾ। ਜਾਂ ਕਿਸੇ ਨੇ ਕੁਛ ਕਰਾਤਾ, ਕੋਈ ਕਿਸੇ ਨੂੰ ਕੁਛ ਕਰਾ ਨਹੀਂ ਸਕਦਾ, ਕੋਈ ਕਿਸੇ ਦੇ ਬਾਬਾ ਪੀਰ ਨਹੀਂ ਰੁੱਸਦਾ। ਇਹ ਪਖੰਡੀਆਂ ਦੀਆਂ ਗੱਲਾਂ ਬਣਾਈਏ। ਤਾਂ ਤੇ ਜੋ ਕੁਝ ਹੈ ਇਹ ਤੇਰਾ ਕਰਮ ਹੈ, ਦਾਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣੇ। ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਕੀਤਾ ਸੀ ਉਹ ਪਾ ਲਿਆ। ਮੰਨ ਲਓ ਕਿੱਕਰ ਦਾ ਵੀ ਬੀਜਿਆ ਸੀ ਕੰਡੇ ਤੇ ਤੁੱਕੇ ਪਾਲੇ, ਹੁਣ ਦਾਖਾਂ ਦਾ ਕਿੱਥੋਂ ਮਿਲਣਾ? ਫਰੀਦਾ ਲੋੜੇ ਦਾਖ ਵਜੌਰੀਆਂ, ਕਿੱਕਰ ਬੀਜਿਆ ਜੱਟ ਹੰਡਾ, ਉਨ ਕਤੈਂਦਾ ਪੈਦਾ ਲੋੜੇ ਹੱਟ। ਉਨ ਕੱਤਦਾ ਰਿਹਾ ਤੇ ਰੇਸ਼ਮ ਕਿੱਥੋਂ ਮਿਲੂਗਾ? ਕਿੱਕਰਾਂ ਦੇ ਬੀਜ ਬੀਜਦਾ ਰਿਹਾ ਤੇ ਦਾਖਾਂ ਕਿੱਥੋਂ ਮਿਲਣਾ? ਤਾਂ ਤੇ ਜੋ ਕੀਤਾ ਸੀ ਉਹ ਪਾ ਲਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਬੀਜਿਆ। ਅਵਰ ਜਾਣਾ ਸੁੱਖ ਦੁੱਖ ਪੁਰਬ ਜਨਮ ਕੇ ਕੀਏ, ਸੋ ਜਾਣੇ ਜਿਣ ਦਾਤਾ ਦੀਏ, ਕਿਸ ਕੋ ਦੋਸ਼ ਦੇਹ ਤੂੰ ਪ੍ਰਾਣੀ, ਸੋ ਆਪਣਾ ਕੀਆ ਕਰਾਰਾ ਰੇ। ਤਾਂ ਤੇ ਬਾਣੀ ਦਾ ਫੈਸਲਾ, ਦੋਸ਼ ਕਿਸੇ ਨੂੰ ਨੀ ਦੇਣਾ। ਤਾਂ ਤੇ ਹਾਂ ਗ੍ਰੇਸ ਮਿਲ ਜਾਂਦੀ ਹੈ, ਕਿੱਦਾਂ? ਦੁੱਖ ਭੰਜਣ ਤੇਰਾ ਨਾਮ ਜੀ, ਦੁੱਖ ਭੰਜਣ ਤੇਰਾ ਨਾਮ, ਆਠ ਪਹਿਰ ਆਰਾਧੀ ਹੈ ਪੂਰਨ ਸਤਿਗੁਰ ਗਿਆਨ। ਕਰਮ ਦਾ ਫਲ ਭੁਗਤ ਨਹੀਂ ਪੈਂਦਾ, ਭੁਗਤਾਉਂਦਾ ਪਰਮਾਤਮਾ ਹੈ। ਪਰ ਜੇ ਉਸ ਮਾਲਕ ਨਾਲ ਜੁੜ ਜਾਈਏ ਤਾਂ ਗ੍ਰੇਸ ਮਿਲ ਜਾਂਦੀ ਹੈ, ਰਿਆਇਤ ਮਿਲ ਜਾਂਦੀ ਹੈ, ਬਖਸ਼ਿਸ਼ ਹੋ ਜਾਂਦੀ ਹੈ। ਜਿਵੇਂ ਕਿ ਇੱਕ ਤਾਂ ਸੰਵਿਧਾਨ ਹੁੰਦਾ, ਸੰਵਿਧਾਨ ਤੱਕ ਸਜ਼ਾ ਮਿਲਦੀ ਹੈ, ਕਰਮ ਸਿਧਾਂਤ। ਜੇ ਰਾਸ਼ਟਰਪਤੀ ਤੱਕ ਪਹੁੰਚ ਹੋ ਜਾਵੇ, ਸੱਚੇ ਦਿਲੋਂ ਕੋਈ ਪਛਤਾਵਾ ਕਰੇ, ਰਾਸ਼ਟਰਪਤੀ ਨੂੰ ਲੱਗੇ ਵੀ ਹੁਣ ਮੁੜ ਕੇ ਮਾੜਾ ਕੰਮ ਨਹੀਂ ਕਰਦਾ, ਪਛਤਾਵਾ ਬਹੁਤ ਹੈ, ਚੰਗਾ ਨਾਗਰਿਕ ਬਣੂਗਾ, ਫਿਰ ਰਾਸ਼ਟਰਪਤੀ ਆਮ ਮਾਫ਼ੀ ਦੇ ਦਿੰਦਾ, ਫਿਰ ਉਹਦੇ ਤੇ ਨਾ ਸੰਵਿਧਾਨ ਦੀ ਧਾਰਾ ਨਹੀਂ ਲਾਗੂ ਹੁੰਦੀ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਇਹਦਾ ਦ੍ਰਿਸ਼ਟਾਂਤ ਦਿੱਤਾ ਵਾਰੀ ਮੈਂ ਕੇਵਲ, ਵੀ ਕਰਮ ਸਿਧਾਂਤ ਇੱਕ ਬਖਸ਼ਿਸ਼ ਦਾ ਸਿਧਾਂਤ ਹੈ। ਕੋਈ ਗੁਰ ਸ਼ਬਦ ਰਾਹੀਂ ਗੁਰਬਾਣੀ ਰਾਹੀਂ ਜੁੜ ਜਾਵੇ, ਅੰਦਰਲੇ ਭਾੜੇ ਸੰਸਕਾਰ ਖਤਮ ਹੋ ਜਾਣ, ਪ੍ਰਭ ਕਿਆ ਸਿਮਨ ਮਨ ਕੀ ਮਿਲ ਜਾਏ। ਸਜ਼ਾ ਕਿਉਂ ਮਿਲਦੀ ਹੈ ਰੱਬੀ ਕਾਨੂੰਨ ਵਿੱਚ? ਵੀ ਤਾਂ ਕਿ ਮੁੜ ਕੇ ਐਸਾ ਕੰਮ ਨਾ ਕਰੇ। ਜੇ ਨਾਮ ਜਪਦੇ ਅੰਦਰੋਂ ਭੈੜੇ ਸੰਸਕਾਰ ਖਤਮ ਹੋ ਗਏ, ਸਿਮਰਨਾ ਮਨ ਦੀ ਮੈਲ ਨਿਕਲ ਗਈ, ਤਾਂ ਬਖਸ਼ਿਸ਼ ਹੋ ਜਾਂਦੀ ਹੈ, ਰਿਆਇਤ ਮਿਲ ਜਾਂਦੀ ਹੈ, ਗ੍ਰੇਸ ਮਿਲ ਜਾਂਦੀ ਹੈ। ਤਾਂ ਤੇ ਮਨ ਦੀ ਮੈਲ ਨੂੰ ਧੋਈਏ, ਪ੍ਰਭ ਕਿਆ ਸਿਮਰਨ ਮਨ ਕੀ ਮਿਲ ਜਾਏ। ਇੱਕ ਤੇ ਦੂਸਰਾ ਸਾਧਨ ਮਨ ਦੀ ਮੈਲ ਧੋਣ ਦਾ, ਸੰਤ ਸਵਾ ਮਨ ਮਾਂਜੀਐ ਭਾਈ ਹਰ ਕੈ ਨਾਮ ਨਿਵਾਸ। ਗੁਰਮੁਖਾਂ ਦੀ ਸੰਗਤ ਵਿੱਚ ਗੁਰਬਾਣੀ, ਗੁਰਬਾਣੀ ਦੀ ਵਿਚਾਰ ਸੁਣਦਿਆਂ, ਨਾਮ ਜਪਦਿਆਂ, ਫਿਰ ਇਹ ਮਨ ਮਾਂਜਿਆ ਜਾਂਦਾ ਸੰਗਤ ਵਿੱਚ ਆਉਂਦਿਆਂ। ਫਿਰ ਉਹ ਹਰ ਰਸ ਦੀ ਪ੍ਰਾਪਤੀ ਹੋ ਜਾਂਦੀ ਹੈ, ہر رس کی قیمت کہیں نہ جائے ہر رس سادھو ہنٹ سمائے لاکھ کروڑی ملے نہ کہ جس ہی پراپت تس ہی دے یہ قیمت کہیں نہیں جا سکتی ہر رس کی تاکہ کتنے ہے یہ سادھو کی ہٹی گرو کا در تو ملتا ہے گرمخان کی سنگت بیٹھ کے پراپتی ہوندی ہے جسے پراپت جنہوں گرو کی ہزوری چ گرمخان کی سنگت پراپت ہوگی تس ہی دے یہ نام رس اکال پورکھ واحگرو اُن دینا نہیں یہ لکھان کروڑوں کے نال نہیں ملتا لاکھ کروڑی ملا نہ کہ جسے پراپت تس ہی دے تاکہ جڑ جائیے وہ رس آ جائے پھر بخشش ہو جاتی ہے کرپا ہو جاتی ہے کہ نہیں تو تمہیں کتوں کچھ نہیں ملنا ایویں رلتے مر جاؤ گے دیوی دیوتے بابے پیر چیلے چاٹر کولے ترے پھرتے اج ہی پرن کر کے جاؤ خاص کر پینا بھول کے بھی کسی چیلے چاٹڑے کولے پوچھ لین نہیں جانا بھول کے بھی کسی قبر سماد مڑی مسانی چ نہیں جانا بھول کے بھی کسی پرکھنڈی سال کول نہیں جانا یہ کدہ دے ہوں نے پوار تاپ گیری کے وسترا پدارتھ مارا گرہ تے نستا پانچ چنڈال دیش چھوڑ پردیس ہتایا پانچ چنڈال نہ لے لے آیا کہ کدہ دے بنتے ہیں یہ کہ بپتا کا مارا گھرو پائی دیا پدارتھ مارے گرہ تے نستا بپتا کا مارا گھروں بجیا بپتا کدہ کی بکھا مرد یا گھر دے کٹتا یا کوئی غلط کام کر کے بلاتکار یا قتل پھر کی ہے کہ اپنا علاقہ چھڈ کے دوجے علاقے چلا جاندے ہے دیش چھوڑ پردیس ہتایا کیوں چھڑ دے اپنا علاقہ کیونکہ اپنے علاقے کا ہر کوئی جاندا ہوندا ہے پھر اوتھے جاندے ہیں کہندے جتھے کوئی آپ دے علاقے دا بندہ بھی نہ جاندا ہوئے نوٹ اوتھے اگے کردے نہیں پھر کہندے گیروے کپڑے پا کے ساتھ بن جاندے ہیں بولو ستنام
شری واہ
دیکھو بانی نے گربانی کی پچھان کرائی ہر گل بانی دے آدھار تے کئی تو حیران ہون گے بھی سارا کچھ بانی چ لکھا جب پخنڈیاں دی کروائی پچھان کہ کہڑے ساتھ ہوں نے بپتا دے مارے گھروں بجے ہوں اپنا علاقہ چڈ کے دوجے علاقے جا کے گروئے کپڑے پا کے ساتھ بن جاتے ہیں کسی ساتھ نو تسی پچھوکڑ پوچھو پچھلا ایڈریس پوچھو دسو نہیں کیوں نہیں دسو آ کیونکہ پتا لگ جو بھی تو پچھو قتل کر کے بھجیا ہوا بلاتکار کر کے بھجیا ہوا جا پتا لگ جو بھی گھروں کٹیا ہوا کئی کہ بابے بڑے پیاری ہے گھرے جمع ہی نہیں جانے وہ گھرے جمع جانے یہ گلت ہے پتا کریا کرو گھر بن نہیں دیں دونوں گلوں کا فرق ہوں کڈا ہوا گھروں یہ کہ گھر جانے نہیں جانے نہیں بن نہیں دیں دونوں گلوں کا فرق والا ہوں پتا کر لیا کرو پاوے جس کر کے بہتے پخنڈی صاحب اپنا پچھوکڑ نہیں دسن گے اپنا پچھلا پنڈ نہیں دسن گے جی پوچھو گے سارا نے کہڑے پنڈ ہوں کہ سال خود چڑ گیا سی تاہ تو جمیا تو ہو ہی کتنے جمیا تو ہو ہی کتنے کوئی پنڈ تو ہو کوئی ماں پیو کا پتر جمیا تو ہو ہی تاں تے کیوں کیونکہ اتوں کا بپتا کا مارا بھجیا ہوا ہے بھاو کہ ایک علاقے کا اپرادھی بندہ دوجے علاقے دے وچ ساتھ بن گیا ایک علاقے کا اپرادھی بندہ دوجے علاقے چ کھروڑے پوجے جا رہے ہوں بولو ستنام ایک علاقے کا اپرادھی بندہ دوجے علاقے دے وچ ساتھ سنت کر کے پوجیا جا رہا ہوں یہ فیصلے بانی دے جی نوٹ کر لو تاں تے بیبیاں سن لو لے کے تر پہ سال بابے آئے بابے آئے بابے جننے پخنڈی صاحب جننے چیلے چاٹڑے بیبی وہ سوڈے کامیاب کیتے بولو ستنام
شری واہ
سونو مت آ جائے نا بس گل بن جی کیوں تری سردیاں بھول گئے میں جننے پخنڈی صاحب چیلے چاٹتے دوبارے سن لو سوڈے کامیاب کیتے ہوئے سارے تاں تے کتوں کچھ نہیں ملنا با بانی پڑھا کرو نام جپنا بانی پڑھنی گرو گھر سیوا کرنی تاں تے ہور کتوں کچھ نہیں ملنا رہو وچار تاں تے اتھوں تک آپاں وچار کی کیتی ہے بھی کرم دا دوش ہے تاں تے ڈر دے مارے کسے نوں نہ منو لالچ دے مارے کسے نوں نہ منو یہ سارے فیصلے تمہیں بانی بھی سنا دیتے ہیں تو جہے پوچھا پچھا دینا یہ کوئی خاص نہیں ہوں تو بہت بار دسیا کچھ سنکھیپ چھیر دس رہا کوئی کسی چ پاؤن نہیں آتی پہلی گل تو سمجھ لو کوئی پاؤن نہیں آتی کسی نے کوئی کہنا میرے لال لال آؤں کوئی کہہ میرے چ ملیر کوٹ لے آؤں کوئی کہہ میرے چہید آؤں کوئی کہہ میرے چ بڑپاگ آؤں یہ سب پخنڈ ہے کوئی پاؤن کسی نہیں آتی تو کئی بیبیاں نے سوچنے خاص کر بھی پوچھا کمیں دے دیں سوچنے پوچھا کوئی نہیں ہوں کچھ چلاکیاں ہوں کچھ چلاکیاں ہوں کچھ کام گلیں ہوں کچھ انہوں کے سوئیے چھڈے ہوں جو دن رکھا ہوں نا انہوں کے سوئیاں نے انہوں کے ایجنٹا نے پچھوں تو سنگت کے نال چڑھ کے آنا ہوں دو چار اڈے پچھوں تھی جہے جہے پاس بسا آنی ہے وہ تمہیں لگتا ہے کہ سارے نال ہی سارے واگو ہی آیا بابے کو وہ ہوں انہوں کے ایجنٹ نے وہ گلی بات سارا کچھ پوچھ لینے نے ادا نے کچھ سائنٹیفک چلاکیاں ہوں چلو وہ سمجھنا تھی پھر کچھ آم گلیں ہی ہوں آم گلیں جس طرح کہ پہلے تمہیں جچاؤنا ہوں بھی یعنی کہ پاؤن آ گئی ایک جچاؤنا ہوں ایک ڈراؤنا ہوں ਸਤਾਰੇ ਜੇ ਮਾਰ ਕੇ ਫਿਰ ਇਕਦਮ ਕੋਈ ਆਮ ਗੱਲ ਕਹਿ ਦੇਣੀ ਹੁੰਦੀ ਹੈ ਵੀ ਜਿਹੜੀ ਹੁੰਦੀ ਆਮ ਹੀ ਜਿਵੇਂ ਮੈਂ ਤੁਹਾਨੂੰ ਉਸ ਸਟਾਈਲ ਕਰਕੇ ਦਿਖਾਉਣਾ ਥੋੜਾ ਜਿਹਾ ਪਹਿਲਾਂ ਤਾਂ ਉਹ ਜਾਣੀ ਕਿ ਚਲੋ ਬਾਂਝੀ ਦਾ ਪਾਣਾ ਮਾਰੀਏ ਬਾਂਝੀ ਮਾਰਦੀ ਸਿਰ ਘਪਾਉਣਾ ਉਹ ਤਾਂ ਰੋਜ਼ ਦੀ ਪ੍ਰੈਕਟਿਸ ਹੁੰਦੀ ਹੈ ਤੇ ਫਿਰ ਉਹ ਕਰਕੇ ਕੀ ਕਰਨਾ ਉਹ ਤੁਹਾਨੂੰ ਡਰਾਉਣਾ ਇੱਕ ਤੁਹਾਨੂੰ ਜਚਾਉਣਾ ਵੀ ਆ ਗਈ ਪਾਉਣ ਫਿਰ ਕੀ ਹੈ ਖੜੀ ਹੋ ਜਾਓ ਜਿਹਦਾ ਕਾਲਜਾ ਮੱਚਦਾ ਹੁਣ ਜਿਹਦਾ ਕਾਲਜਾ ਮੱਚਦਾ ਉਹਨੂੰ ਸੋਚਿਆ ਵੀ ਹਾਂ ਇਹ ਤਾਂ ਮੈਨੂੰ ਪੈ ਗਈ ਆਵਾਜ਼ ਖੜੀ ਹੋ ਜਾਂਦੀ ਨਾ ਮੈਂ ਇੱਥੇ ਬੈਠਣੇ ਕਿਵੇਂ ਦੱਸ ਸਕਦਾ ਜਾਂ ਜਿਹਦਾ ਕਾਲਜਾ ਮੱਚਦਾ ਮੰਨ ਲਓ ਮਾਤਾ ਭੈਣ ਦਾ ਉਹਨੂੰ ਨਾਲ ਦੀ ਨਾ ਗੱਲ ਜੱਚ ਗਈ ਵੀ ਹਾਂ ਸੱਚਿਓ ਪਾਉਣ ਆਉਂਦੀ ਹੈ ਮੈਨੂੰ ਪੈ ਗਈ ਆਵਾਜ਼ ਇਹ ਆਮ ਗੱਲ ਹੈ ਮੈਨੂੰ ਪਤਾ ਹੀ ਹੈ ਵੀ ਤੇਜ਼ਾਬ ਹਰੇਕ ਦੇ ਬਣਦਾ ਭੁੱਲੋ ਸਤਨਾਮ ਨੋਟ ਕਰਿਓ ਆਮ ਹੀ ਗੱਲ ਹੈ ਨਾ ਇਹ ਏਦਾਂ ਆਮ ਗੱਲਾਂ ਹੁੰਦੀਆਂ ਆਮ ਹੀ ਗੱਲਾਂ ਹੁੰਦੀਆਂ ਹੁਣ ਫੇਰ ਸਤਾਰਾ ਜਿਹਾ ਮਾਰ ਕੇ ਮੈਂ ਕਹਿੰਦੇ ਇੱਥੇ ਖੜੇ ਹੋ ਜਾਓ ਜਿਹੜੀ ਮੱਝ ਤੋਂ ਬਣ ਲੈ ਕੇ ਆਈ ਹੈ ਹੁੰਦੀਆਂ ਤਕਰੀਬਨ ਜੇ ਬਾਈ ਚਾਂਸ ਕੋਈ ਅੱਜ ਮੱਝ ਤੋਂ ਕੰਨ ਲੈ ਕੇ ਨਾ ਆਇਆ ਹੋਇਆ ਫੇਰ ਅਗਲਾ ਪਲਟਾ ਨਾਲ ਦੀ ਨਾ ਮਾਰਦੇ ਨੇ ਪਹਿਲਾਂ ਕੰਨ ਪਾ ਜਾਂਦੇ ਆ ਮੁੜ ਕੇ ਇੱਥੇ ਖੜਦੇ ਨੀ ਗੱਦੀ ਤੇ ਬੋਲੋ ਸਤਨਾਮ
ਸ੍ਰੀ ਵਾਹਿਗੁਰੂ
ਬਸ ਫਿਰ ਆਏ ਕਹਿ ਦੇਣਾ ਪਹਿਲਾਂ ਕੰਨ ਪਾ ਜਾਂਦੇ ਫਿਰ ਇੱਥੇ ਖੜਦੇ ਨੀ ਭਾਵੇਂ ਅੱਜ ਮੱਝ ਵਾਲਾ ਕੋਈ ਆਇਆ ਨੀ ਉਹ ਤਾਂ ਕਈ ਦਿਨ ਹੁਣ ਉਹੀ ਖੜੀ ਹੋਈ ਜਿਹੜੀ ਮੱਝ ਤੋਂ ਖੜੀ ਹੋਈ ਜਿਹੜੀ ਮੱਝ ਤੋਂ ਕੰਨ ਲੈ ਕੇ ਆਈ ਹੈ ਹੁੰਦੀਆਂ ਇਹੋ ਜਿਹੀਆਂ ਬਹੁਤ ਜਾਂਦੀਆਂ ਬਸ ਮੱਝਾਂ ਇਹੋ ਜਿਹੀ ਗੱਲਾਂ ਤੁਰੇ ਫਿਰਦੇ ਆ ਤਾਂ ਜੇ ਨਾ ਨਿਕਲਿਆ ਫਿਰ ਕਹਿ ਦੇਣਾ ਪਹਿਲਾਂ ਕੰਨ ਪਾ ਜਾਂਦੇ ਫਿਰ ਤੁਰ ਜਾਂਦੇ ਆ ਇਹ ਫਿਰ ਬੈਠ ਵੀ ਨੀ ਸਕਦੇ ਇਹ ਗੱਲਾਂ ਹੁੰਦੀਆਂ ਖੜੀ ਹੋ ਜਾਓ ਜਿਹਦੇ ਘਰੇ ਕਲੇਸ਼ ਹੈ ਕਿਉਂਕਿ ਮੈਨੂੰ ਪਤਾ ਹੀ ਹੈ ਵੀ ਡਾਂਗ ਹਰੇਕ ਘਰੇ ਖੜਕਦੀ ਹੈ ਬੋਲੋ ਸਤਨਾਮ ਮੈਂ ਕਹਿਣ ਦਾ ਭਾਵ ਇਵੇਂ ਜੀ ਵੀ ਖੁਸ਼ੀ ਕਹੀ ਚੱਲੋ ਇਵੇਂ ਇੱਕ ਬਕਵਾਸ ਹੁੰਦਾ ਕੋਈ ਕਿਸੇ ਵਿੱਚ ਕੋਈ ਪਾਉਣ ਨਹੀਂ ਆਉਂਦੀ ਤਾਂ ਇਹੋ ਜਿਹੇ ਪਖੰਡੀਆਂ ਤੋਂ ਗੱਦੀਆਂ ਲਾਉਣ ਵਾਲਿਆਂ ਤੋਂ ਬਚਣਾ ਸੰਖੇਪ ਜੇ ਕਿ ਦੋ ਲੈਣਾ ਕਹਿ ਜਾਵਾਂ ਤਾਂ ਤੇ ਚੁਵਸਥਾਰ ਤਾਂ ਪਹਿਲਾਂ ਹੋਇਆ ਨਾ ਫਿਰ ਵੀ ਇਸ ਪਿੰਡ ਦੀਆਂ ਘੱਟੋ ਘੱਟ ਬੀਬੀਆਂ ਤਾਂ ਸੁਣਨ ਵਾਲੀਆਂ ਹੁਣ ਜਿਹੜੇ ਬਾਹਰ ਤਾਂ ਚਲੋ ਥੋੜੀ ਥੋੜੀ ਸੰਗਤ ਜਾਂਦੀ ਹੈ ਜਿਸ ਕਰਕੇ ਮੈਨੂੰ ਤਾਂ ਰਿਪੀਟ ਕਰਨ ਲੱਗੇ ਵੀ ਇਸ ਪਿੰਡ 'ਚ ਪਹਿਲੀ ਵਾਰ ਦਬਾਉਣਾ ਤਾਂ ਤੇ ਫਿਰ ਇੱਕ ਇੱਕ ਪੁਆਇੰਟ ਬਸ ਕਹਿ ਦੇਵਾਂ ਬਹੁਤਾ ਨਹੀਂ ਲਾਲਾਂ ਵਾਲਾ ਲਗਾੜਾ ਸੀ ਬਹੁਤ ਥਾਂ ਦੇ ਉੱਤੇ ਮੈਂ ਦੱਸ ਚੁੱਕਿਆ ਕੋਈ ਬਾਬਾ ਪੀਰ ਨਹੀਂ ਸੀ ਨਵੀਆਂ ਬੀਬੀਆਂ ਨੇ ਕਹਿੰਦੇ ਹੈਰਾਨ ਹੋਏ ਦਰਜਾ ਨਾ ਜਾਓ ਕਿਤੇ ਵਿਹਾਏ ਆਏ ਕਹਿਤਾ ਪੀਰ ਨੂੰ ਕੋਈ ਪੀਰ ਨਹੀਂ ਸੀ ਇਹ ਮਾਸੀ ਦੇ ਮੁੰਡਿਆਂ ਦੇ ਹੱਥੋਂ ਨਰਾਹੇ ਪਿੰਡ ਦੇ ਵਿੱਚ ਜਨਾਨੀ ਬਾਈ ਦੇ ਝਗੜੇ ਚ ਮਰਿਆ ਇਹਦੇ ਨੌ ਤਾਂ ਕਿਤੇ ਰੋਹੀਆਂ ਵਾਲਾ ਪੀਰ ਕਿਤੇ ਸਖੀ ਸਰਬਰ ਕਿਉਂਕਿ ਮਾਸੀ ਦੇ ਮੁੰਡਿਆਂ ਨਾਲ ਰੌਲਾ ਸੀ ਡਰਦਾ ਮਾਰਾ ਨਾਂ ਤੇ ਥਾਂ ਬਦਲਦਾ ਰਹਿੰਦਾ ਸੀ ਬੋਲੋ ਸਤਨਾਮ ਨੋਟ ਕਰੋ ਨਾਂ ਤੇ ਥਾਂ ਬਦਲਦਾ ਰਹਿੰਦਾ ਸੀ ਤੁਸੀਂ ਖੁਦ ਪੜ੍ਹਨਾ ਇਤਿਹਾਸ ਲਓ ਜੀ ਹਵਾਲਾ ਲਿਖ ਲਓ ਕਿਤੇ ਨਵੇਂ ਸਰੋਤਿਆਂ ਨਾ ਸਮਝ ਲਓ ਕਿਤੇ ਵੈਸੇ ਤਾਂ ਸੁਚੇਤ ਆ ਸੰਗਤ ਨਵਿਆਂ ਨੂੰ ਕਹਿਣਾ ਮੈਂ ਸਰੋਤਿਆਂ ਨੂੰ ਕਿਤੇ ਐਂ ਨਾ ਸਮਝ ਲਓ ਵੀ ਦੋ ਦਵਾਂ ਤਾਂ ਵਧੀਆ ਲੱਗਿਆ ਅੱਜ ਤਾਂ ਘਰੇ ਲੜਕੇ ਜਾਇਆ ਲੱਗਦਾ ਬਾਹਲਾ ਗੁੱਸੇ ਜੇ ਬੋਲਦਾ ਮੈਨੂੰ ਗੁੱਸਾ ਗਾਸਾ ਕੋਈ ਨੀ ਨਾ ਕ੍ਰੋਧ ਹੈ ਮੈਂ ਪੂਰੀ ਹੋਸ਼ ਚ ਹੈ ਤਾਂ ਤੇ ਪਖੰਡ ਤੇ ਚੋਟ ਕੀਤੀ ਜਾ ਰਹੀ ਹੈ ਜੋ ਮੈਂ ਬਿਆਨ ਕਰ ਰਿਹਾ ਸੱਚ ਬਿਆਨ ਕਰ ਰਿਹਾ ਨਿੰਦਾ ਨਹੀਂ ਕਰ ਰਿਹਾ ਨਿੰਦਾ ਕਸ ਨੂੰ ਕਹਿੰਦੇ ਵੀ ਗੱਲ ਹੋਵੇ ਨਾ ਕੋਲੋਂ ਬਣਾਉਣੀ ਮੈਂ ਕੋਲੋਂ ਨੀ ਬਣਾ ਰਿਹਾ ਇਤਿਹਾਸਕ ਸੱਚ ਸੁਣਾ ਰਿਹਾ ਬੋਲੋ ਸਤਨਾਮ ਪਹਿਲਾਂ ਬਾਣੀ ਦੇ ਪ੍ਰਮਾਣ ਦੇ ਕੇ ਬਾਣੀ ਦੀ ਗੱਲ ਤੁਹਾਨੂੰ ਸੁਣਾਤੀ ਵੀ ਕੋਈ ਕੁਛ ਨਹੀਂ ਕਰ ਸਕਦਾ ਕੋਈ ਮੁਗਲ ਨਾ ਹੋਣ ਸਾਰਾ ਉਹ ਸੁਣਾਤਾ ਨਾ ਹੁਣ ਇਹ ਇਤਿਹਾਸ ਸੱਚ ਹੈ ਇਤਿਹਾਸ ਬੋਲਦਾ ਨਿੰਦਾ ਕਸ ਨੂੰ ਕਹਿੰਦੇ ਦੁਬਾਰਾ ਸੁਣ ਲਓ ਕਿਉਂਕਿ ਬਹੁਤੇ ਸੱਚ ਸੁਣ ਕੇ ਕੀ ਕਹਿਣਗੇ ਨਿੰਦਾ ਕਰਤੀ ਜੀ ਜਾਂ ਆ ਤਾਂ ਨਿੰਦਾ ਕਰਦਾ ਜੀ ਬਥੇਰੇ ਚੇਲੇ ਚਾਟਲੇ ਪਖੰਡੀ ਸਾਹਿਬ ਤੁਹਾਨੂੰ ਕਹਿਣਗੇ ਨਿੰਦਾ ਨਿੰਦਾ ਦਾ ਅਰਥ ਹੁੰਦਾ ਵੀ ਗੱਲ ਹੋਵੇ ਨਾ ਈਰਖਾ ਕ੍ਰੋਧ ਦੇ ਵਿੱਚ ਕਿਸੇ ਦੀ ਪ੍ਰਭਤਾ ਨੂੰ ਵੇਖ ਕੇ ਸੜਨਾ ਅਣਹੋਈਆਂ ਗੱਲਾਂ ਬਣਾ ਕੇ ਕਿਸੇ ਦੀ ਬਦਨਾਮੀ ਕਰਨੀ ਠੱਗ ਨੂੰ ਠੱਗ ਕਹਿਣਾ ਕੱਚੇ ਨੂੰ ਕੱਚਾ ਕਹਿਣਾ ਪਖੰਡੀ ਨੂੰ ਪਖੰਡਾ ਕਹਿਣਾ ਨਿੰਦਾ ਨਹੀਂ ਹੁੰਦੀ ਬੋਲੋ ਸਤਨਾਮ ਨੋਟ ਕਰਿਓ ਮੈਂ ਨਿੰਦਾ ਨਹੀਂ ਕੀਤੀ ਜੀ ਇਹ ਲਗਾਣਾ ਸੀ ਸੱਚਮੁੱਚ ਇਹ ਇਤਿਹਾਸਕ ਸੱਚ ਹੈ ਮੈਂ ਪੜ੍ਹਿਆ ਮੈਂ ਘਰੋਂ ਨਹੀਂ ਗੱਲ ਬਣਾਈ ਤੁਸੀਂ ਖੁਦ ਪੜ੍ਹਨਾ ਹੋਵੇ ਗਿਆਨੀ ਗਿਆਨ ਸਿੰਘ ਦਾ ਤਵਾਰੀਖ ਗੁਰੂ ਖਾਲਸਾ ਪੜ੍ਹ ਲਓ ਤੇ ਜੇ ਖੁਦ ਜੇ ਸਾਰਾ ਨਾ ਪੜ੍ਹ ਸਕੋ ਤੇ ਕਿਤਾਬ ਦਾ ਨਾਂ ਨੋਟ ਕਰ ਲਓ ਗੁਰਮਤ ਦੇ ਪਾਂਧੀ ਰਾਮਪੁਰ ਖੇੜੇ ਵਾਲੇ ਬਾਬਾ ਜੀ ਨੇ ਕਿਤਾਬ ਲਿਖੀ ਸੀ ਪਹਿਲਾਂ ਗੁਰਮਤ ਦੇ ਪਾਂਧੀ ਕਿਤਾਬ ਦਾ ਨਾਂ ਹੈ ਉਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਨਾ ਲਿਖਿਆ ਹੋਵੇ ਤਾਂ ਮੈਂ ਦੇਣਦਾਰ ਹਾਂ ਦੋ ਪੁਸਤਕਾਂ ਦੇ ਹਵਾਲੇ ਦਿੱਤੇ ਤਵਾਰੀਖ ਗੁਰੂ ਖਾਲਸਾ ਗਿਆਨੀ ਗਿਆਨ ਸਿੰਘ ਦਾ ਲਿਖਿਆ ਹੋਇਆ ਤੇ ਫਿਰ ਗੁਰਮਤ ਦੇ ਪਾਂਧੀ ਰਾਮਪੁਰ ਖੇੜੇ ਵਾਲੇ ਬਾਬਾ ਜੀ ਦੀ ਲਿਖੀ ਕਿਤਾਬ ਕੋਲੋਂ ਤਾਂ ਨਹੀਂ ਬਣਾਈ ਮੈਂ ਗੱਲ ਫਿਰ ਨਿੰਦਾ ਕਿਵੇਂ ਹੋਈ ਤੁਸੀਂ ਪੜ੍ਹਦੇ ਨੀ ਮੈਂ ਪੜ੍ਹ ਕੇ ਤੁਹਾਨੂੰ ਸੁਣਾ ਤਾਂ ਗੱਲ ਇੰਨੀ ਹੋਈ ਹੈ ਨਾ ਜੇ ਤੁਸੀਂ ਖੁਦ ਪੜ੍ਹੋ ਤੁਹਾਨੂੰ ਪਤਾ ਲੱਗ ਜੂ ਵੀ ਹਾਂ ਸੱਚ ਹੈ ਮੈਂ ਤੁਸੀਂ ਨਹੀਂ ਪੜ੍ਹਿਆ ਮੈਂ ਤੁਹਾਨੂੰ ਸੁਣਾ ਤਾ ਚੱਲ ਵੀ ਤੁਸੀਂ ਇਹ ਗੁਰਮਤਿ ਸਮਾਗਮ ਰੱਖ ਲਿਆ ਅਸੀਂ ਖੋਜ ਕਰਕੇ ਤੁਹਾਨੂੰ ਖੋਜੀ ਗੱਲ ਜਾਣੀ ਕਿ ਪਕੜੇ ਕੱਢਿਆ ਕਢਾਇਆ ਤੱਤ ਤੁਹਾਨੂੰ ਅਸੀਂ ਜੋ ਪੜ੍ਹਿਆ ਸੁਣਾਤਾ ਤੇ ਮੈਂ ਘਰੋਂ ਗੱਲ ਤਾਂ ਨੀ ਬਣਾਈ ਇਹ ਤਾਂ ਤੇ ਰਹੋ ਵਿਚਾਰ ਜਿਹਦੇ ਘਰੇ ਲਾਲਾਂ ਵਾਲੇ ਦੇ ਚੂੰਗੜੇ ਹੋਣ ਜਾਣਸਾਰ ਕਿਸੇ ਕੰਮ ਨੂੰ ਹੱਥ ਫੇਰ ਪਾਉਣਾ ਪਹਿਲਾਂ ਲਾਲਾਂ ਵਾਲੇ ਦੇ ਚੂੰਗੜੇ ਸਿੱਟਣੇ ਆ ਬੋਲੋ ਸਤਨਾਮ
ਸ੍ਰੀ
ਵਾਹਿਗੁਰੂ। ਠੀਕ ਹੈ ਬੀਬੀ, ਉਹੀ ਕੰਮ ਕਰਨੇ ਜਾ ਕੇ ਪਹਿਲਾਂ ਆਪਾਂ ਫਿਰ ਸਫਲੇ ਹੈ। ਜਾਣ ਸਾਰ ਮਾਰਿਓ ਚਲਾ ਕੇ ਮੈਂ ਜ਼ਿੰਮੇਵਾਰ ਹਾਂ, ਮੈਂ ਜ਼ਿੰਮੇਵਾਰ ਹਾਂ ਜਾਣ ਸਾਰ ਚਲਾ ਕੇ ਰੂੜੀ ਦੇ ਸਿੱਟੋ ਸਲਮੇ ਦਾ ਕੱਢੋ ਘਰੋਂ, ਐਵੇਂ ਕੰਨਾਂ ਸੰਧੀਆਂ ਕਰ ਛੱਡੀਆਂ ਬਿਨਾਂ ਗੱਲ ਤੋਂ। ਫਿਰ ਇਹਦਾ ਸਾਰਿਆਂ ਤੋਂ ਵੱਡਾ ਸਬੂਤ ਇੱਕ ਤਾਂ ਤੁਹਾਨੂੰ ਮੈਂ ਲਿਖਤਾਂ ਦਾ ਸਬੂਤ ਦੇਤਾ, ਸਮਝ ਲਓ ਪਿਆਰ ਨਾਲ ਸਮਝੀ ਚੱਲੋ, ਆਰਾਮ ਨਾਲ ਸੱਚ ਬਿਆਨ ਕੀਤਾ ਜਾ ਰਿਹਾ। ਤਾਂ ਕਿ ਇੱਕ ਤਾਂ ਸਬੂਤ ਤੁਹਾਨੂੰ ਲਿਖਤਾਂ ਦਾ ਦੇਤਾ ਮੈਂ ਵੀ ਲਾਲਾ ਨਾਲ ਲਗਾੜਾ ਸੀ, ਦੂਜਾ ਸਾਰਿਆਂ ਤੋਂ ਵੱਡਾ ਸਬੂਤ ਮੈਂ ਤੁਹਾਡੇ ਸਾਹਮਣੇ ਹੈ। ਕਿਵੇਂ ਭਲਾ, 8 ਸਾਲ ਹੋ ਗਏ ਮੈਨੂੰ ਇਹ ਗੱਲ ਕਹਿੰਦੇ ਨੂੰ, ਮੈਨੂੰ ਲਾਲਾ ਵਾਲਾ ਨਹੀਂ ਮਿਲਿਆ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਸਾਰਿਆਂ ਨਾਲ ਵੱਡਾ ਸਬੂਤ ਮੈਂ ਤੁਹਾਡੇ ਸਾਹਮਣੇ ਦੇ, ਬਿਲਕੁਲ ਨੌ ਵਰਨਾ ਹੈ ਨਾ, ਵਧੀਆ ਐ ਦਿਨ ਰਾਤ ਦੇ ਦੀਵਾਨ ਲਾ ਰਹੇ, ਦੇਖੋ ਤੁਹਾਡੇ ਸਾਹਮਣੇ ਐ ਮੈਂ, ਦੇਖੋ ਸੋਚੋ। ਤੇ ਜਿਹੜੇ ਕਹਿੰਦੇ ਆ ਸਾਡੇ ਚ ਲਾਲਾ ਵਾਲਾ ਆਉਂਦਾ ਵੀਰਵਾਰ ਨੂੰ, ਕਹਿੰਦੇ ਨੇ ਨਾ ਪਾਉਣ ਆਉਂਦੀ ਹੈ, ਫਿਰ ਉਹਨਾਂ ਚੇਲਿਆਂ ਨੂੰ ਪੁੱਛਿਓ ਵੀ ਭਾਈ ਬਖਤੌਰ ਵਾਲੇ ਦਾ ਨਾਂ ਲਿਖਾ ਦਿਓ ਲਾਲਾ ਵਾਲੇ ਨੂੰ, ਵੀ ਉਹ ਤਾਂ ਲਗਾੜਾ ਕਹਿੰਦੇ, ਵੀ ਤੁਹਾਡੇ ਲਾਲਾ ਵਾਲੇ ਨੂੰ ਨਾਂ ਲਿਖਾ ਦਿਓ ਨਾ ਭਾਈ ਬਖਤੌਰ ਵਾਲੇ ਦਾ। 8 ਸਾਲਾਂ ਵਿੱਚ ਕੋਈ ਚੇਲਾ ਮੇਰੀ ਸ਼ਿਕਾਇਤ ਕੱਟ ਨਹੀਂ ਲਾ ਸਕਿਆ ਲਾਲਾ ਵਾਲੇ ਨੂੰ। ਦਲੀਲ ਹੈ ਨਾ, ਦੇਖੋ ਦਲੀਲ ਹੈ ਜਿਹੜੇ ਕਹਿੰਦੇ ਆਉਂਦਾ ਵੀ ਲਾਲਾ ਵਾਲਾ ਸਾਡੇ ਵਿੱਚ, ਤੇ ਫਿਰ ਲਾਲਾ ਵਾਲੇ ਦੀਆਂ ਕਹਿੰਦਾ ਅੱਖਾਂ ਫੁੱਟੀਆਂ ਵੀ 8 ਸਾਲ ਦੇ ਵਿੱਚ ਉਹਨੂੰ ਭਾਈ ਬਖਤੌਰ ਪਿੰਡ ਨਹੀਂ ਉਠਾਇਆ। ਸੋਚੋ ਵਿਚਾਰੋ, ਲਾਲਾ ਵਾਲੇ ਵੀ ਅੱਖਾਂ ਫੁੱਟੀਆਂ, ਕਿੱਥੇ ਗਿਆ ਲਾਲਾ ਵਾਲਾ? ਇਹ ਮੈਂ ਕਰੜੇ ਲਫ਼ਜ਼ ਪਤਾ ਕਾਹਤੇ ਕਹੇ ਹੈ, ਤਾਂ ਕਿ ਸਾਡੀਆਂ ਭੈਣਾਂ ਦੇ ਡਰ ਚੱਕੇ ਜਾਣ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਫਿਰ ਕਹਿੰਦੇ ਮੈਨੂੰ ਕੋਈ ਗੁੱਸਾ ਨਹੀਂ, ਕੋਈ ਕ੍ਰੋਧ ਨਹੀਂ। ਨੋਟ ਕਰਿਓ, ਮੈਂ ਕਰੜੇ ਲਫ਼ਜ਼ ਕਾਹਤੇ ਵਰਤੇ ਹੈ, ਵੀ ਤੁਹਾਨੂੰ ਡਰ ਪਾਏ ਹੋਏ ਚਿੱਲੇ ਚ ਆਕੜਿਆ ਨੇ, ਮੈਂ ਇੰਨੀ ਸਖ਼ਤ ਸ਼ਬਦਾਵਲੀ ਵਰਤਾਂ ਵੀ ਤੁਹਾਡੇ ਡਰ ਹੀ ਚੱਕੇ ਜਾਣ, ਤੁਹਾਡੇ ਡਰ ਚੱਕਣੇ, ਹੋਰ ਕੁਛ ਨਹੀਂ। ਤਾਂ ਤੇ ਰਹੋ ਵਿਚਾਰ, ਇੱਦਾਂ ਇਹ ਪਖੰਡ ਤੋਂ ਅਸੀਂ ਬਚਣਾ। ਤਾਂ ਤੇ ਜੇ ਪਾਉਣ ਆਉਂਦੀ ਹੈ ਤਾਂ ਉਹਨੂੰ ਕਹਿ ਦਿਓ ਭਾਈ ਬਤੌਲੇ ਦਾ ਨਾਂ ਲਿਖਾ ਦਿਓ। ਸਿੱਧ ਹੋਇਆ ਵੀ ਕੋਈ ਪਾਉਣ ਨਹੀਂ ਆਉਂਦੀ, ਕਿਉਂਕਿ 8 ਸਾਲਾਂ ਦੇ ਵਿੱਚ ਲਾਲਾ ਵਾਲੇ ਨੂੰ ਮੇਰਾ ਕਿਸੇ ਨੇ ਐਡਰੈਸ ਨਹੀਂ ਲਿਖਾਇਆ। ਜੇ ਲਿਖਾਇਆ ਹੁੰਦਾ ਮੈਨੂੰ ਜ਼ਰੂਰ ਮਿਲਦਾ, ਹੋ ਵੀ ਮੈਂ ਤਾਂ ਵੱਡਾ ਪੀਰ ਸੀ, ਵੀ ਤੂੰ ਮੈਨੂੰ ਲਗਾੜੇ ਕਹੀ ਜਾਂਦਾ, ਜਿਸ ਕਰਕੇ ਮੈਨੂੰ ਨਹੀਂ ਮਿਲਿਆ 8 ਸਾਲਾਂ ਚ। ਰਹੋ ਵਿਚਾਰ ਇੱਕ ਗੱਲ। ਦੂਸਰਾ, ਮਲੇਰਕੋਟਲੇ ਵਾਲੇ ਨੇ ਹਾਦਾ ਨਾਰਾ ਮਾਰਿਆ, ਕੋਈ ਸ਼ੱਕ ਨਹੀਂ ਇਹਦੇ ਵਿੱਚ, ਪਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆਇਆ ਨਾਲ ਰਲ ਗਿਆ ਸੀ ਇਹ ਵਜੀਦੇ ਦੇ, ਕਿਉਂਕਿ ਤੇ ਰਾਜਨੀਤਿਕ ਦਬਾਅ ਪੈ ਗਿਆ ਸੀ ਵੀ ਜੇ ਤਾਂ ਨਵਾਬੀ ਛੱਡ ਨਹੀਂ ਫੌਜਾਂ ਲੈ ਕੇ ਨਾਲ ਰਲ, ਨੋਟ ਕਰ ਲਿਓ। ਤਾਂ ਤੇ ਹਾਦਾ ਨਾਰੇ ਬਦਲੇ ਕੀ ਫਲ ਮਿਲਿਆ? ਫਿਰ ਜੋ ਨੂਰਾ ਮਾਹੀ ਖ਼ਬਰ ਲੈ ਕੇ ਆਇਆ ਸੀ, ਉਹਨੇ ਦੱਸਿਆ ਸੀ ਪਾਤਸ਼ਾਹ ਇੱਕ ਨਵਾਬ ਮਲੇਰਕੋਟਲਾ ਹਾਦਾ ਨਾਰਾ ਮਾਰ ਗਿਆ ਸ਼ੇਰ ਮੁਹੰਮਦ ਖਾਂ। ਗੁਰੂ ਜੀ ਕਹਿੰਦੇ ਜੇ ਮਲੇਰਕੋਟਲੇ ਵਾਲੇ ਨਵਾਬ ਨੇ ਹਾਦਾ ਨਾਰਾ ਮਾਰਿਆ ਤਾਂ ਉਹਦੀ ਰਿਆਸਤ ਨਹੀਂ ਉਜਾੜੀ ਜਾਊਗੀ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆਇਆ ਰਿਆਸਤ ਨਹੀਂ ਉਜਾੜੀ, ਇਹਦਾ ਫਲ ਇਹੀ ਮਿਲਿਆ ਨਾ, ਗੱਲ ਸਮਝੋ। ਆਏ ਨੀ ਕਿਹਾ ਸੀ ਗੁਰੂ ਸਾਹਿਬ ਨੇ ਵੀ ਸਾਡੇ ਸਿੱਖ ਬੋਕ ਲੈ ਕੇ ਜਾਇਆ ਕਰਨਗੇ ਮਲੇਰਕੋਟਲੇ? ਆਏ ਨੀ ਕਿਹਾ ਸੀ ਕਬਰ ਪੂਜਿਆ ਕਰਨਗੇ? ਬੋਕ ਲਿਜਾਣ ਨੂੰ ਨੀ ਕਿਹਾ ਸੀ ਉੱਥੇ? ਤੇ ਕਈ ਗਾਤਰੀ ਵੀ ਪਾਏ ਹੁੰਦੇ, ਬੋਕ ਲਈ ਜਾਂਦੇ ਮਲੇਰਕੋਟਲੇ ਵਾਲੇ ਨੂੰ। ਜੇ ਪੁੱਛੀਏ ਕੀ ਗੱਲ, ਉਹ ਜੀ ਹਾਦਾ ਨਾਰਾ ਮਾਰਿਆ ਸੀ, ਉਹ ਹਾਦਾ ਨਾਰਾ ਮਾਰਿਆ ਸੀ ਬੋਕ ਜਿਹੜਾ ਹੁਣ ਤਾਂ ਨੀ ਕਿਹਾ ਸੀ? ਐਂ ਕਿਹਾ ਸੀ ਵੀ ਰਿਆਸਤ ਨੀ ਉਜਾੜੀ ਜਾਊ, ਜਿਹੜੀ ਗੱਲ ਹੈ ਜਿਹੜਾ ਇਤਿਹਾਸ ਹੈ। ਦੱਸੋ ਕਿੱਥੇ ਕਿਹਾ ਗੁਰੂ ਸਾਹਿਬ ਨੇ ਬੋਕ ਲੈ ਕੇ ਜਾਇਆ ਕਰੋ ਤੁਸੀਂ ਉੱਥੇ, ਜਾਂ ਕਬਰਾਂ ਨੂੰ ਪੂਜਿਓ? ਇੱਕ ਇੰਨਾ ਇਹ ਤਾਂ ਹਾਦੇ ਨਾਰੇ ਦਾ ਫਲ ਹੈ ਵੀ ਰਿਆਸਤ ਨਹੀਂ ਉਜਾੜੀ, ਪਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆਇਆ ਉਦੋਂ ਇਹ ਨਾਂ ਰਲ ਗਿਆ ਤੇ ਰਾਜਨੀਤਿਕ ਦਬਾਅ ਪੈ ਗਿਆ, ਜਿਸ ਕਰਕੇ ਇਹ ਚੱਪੜਚਿੜੀ ਦੇ ਜੰਗ ਦੇ ਵਿੱਚ ਸਿੰਘਾਂ ਦੇ ਹੱਥੋਂ ਮਾਰਿਆ ਗਿਆ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਮਾਰਿਆ ਗਿਆ ਇਹ ਸਿੰਘਾਂ ਦੇ ਹੱਥੋਂ। ਲਿਖਤਾਂ ਮੇਰੇ ਕੋਲ ਸਾਰੀਆਂ ਪਈਆਂ, ਪਰ ਇੱਕ ਜਾਣੀ ਕਿ ਤਾਜ਼ਾ, ਜਾਣੀ ਕਿ ਮੈਂ ਤੁਹਾਨੂੰ ਪ੍ਰਮਾਣ ਦੇ ਜਾਵਾਂ, ਲਿਖਤਾਂ ਪੁਰਾਤਨ ਤਾਂ ਮੇਰੇ ਕੋਲ ਪਈਆਂ। ਤਾਜ਼ਾ ਪ੍ਰਮਾਣ ਕੁਝ ਕੁ ਦਿਨ ਪਹਿਲਾਂ ਹੀ, ਤਕਰੀਬਨ ਮੇਰੇ ਖਿਆਲ ਇੱਕ ਮਹੀਨਾ ਕੁ ਪਹਿਲਾਂ ਦੀ ਗੱਲ ਹੀ ਹੋਊਗੀ। ਅਜੀਤ ਅਖਬਾਰ ਦਾ ਤੁਸੀਂ ਧਰਮ ਤੇ ਵਿਰਸਾ ਪੜ੍ਹ ਲਿਓ। ਸ਼ੁੱਕਰਵਾਰ ਨੂੰ ਨਰਿੰਦਰ ਸਿੰਘ ਸਾਥੀ ਦਾ ਲੇਖ ਛਪਿਆ, ਉਹਦੇ ਵਿੱਚ ਵੀ ਦੱਸਿਆ ਹੋਇਆ ਮਲੇਰਕੋਟਲੇ ਵਾਲਾ ਚੱਪੜਚਿੜੀ ਦੇ ਜੰਗ ਵਿੱਚ ਸਿੰਘਾਂ ਹੱਥੋਂ ਮਾਰਿਆ ਗਿਆ, ਕਿਉਂਕਿ ਇਹ ਰਲ ਗਿਆ ਸੀ ਉਹਦੇ ਨਾਲ ਜਦੋਂ ਬੰਦਾ ਸਿੰਘ ਬਹਾਦਰ ਆਇਆ। ਤਾਜ਼ਾ ਪ੍ਰਮਾਣ ਤੁਹਾਨੂੰ ਇੱਕ ਦੇਤਾ, ਲਿਖਤਾਂ ਬਾਕੀ ਤਾਂ ਮੇਰੇ ਕੋਲ ਪਈਆਂ ਪਈਆਂ। ਇਹ ਮੈਂ ਤੁਹਾਨੂੰ ਤਾਂ ਦੱਸਿਆ ਵੀ ਇਹ ਨਾ ਸਟੇਜ ਇੱਥੇ ਅਸੀਂ ਬੋਲ ਰਹੇ ਹਾਂ, ਸਤਿਗੁਰਾਂ ਦੀ ਬਰੋਸਾਈ ਸਟੇਜ ਹੈ। ਦੇਖੋ ਤੁਸੀਂ ਕਿੰਨੇ ਸੁਣਨ ਵਾਲੇ ਮੇਰੇ ਵੀਰ, ਕਿੰਨੇ ਵਿਦਵਾਨ ਬੈਠੇ ਹੋ ਵਿੱਚ, ਕਿੰਨੇ ਕਿੰਨੇ ਖੋਜੀ ਵਿੱਚ ਬੈਠੇ ਸੁਣ ਰਹੇ ਹੋ ਨਾ। ਕਈ ਵਾਰੀ ਤਾਂ ਸੁਣਾਉਣ ਵਾਲੇ ਨਾਲੋਂ ਸੁਣਨ ਵਾਲਿਆਂ ਦੇ ਵਿੱਚ ਉੱਚ ਕੋਟੀ ਦੇ ਵਿਦਵਾਨ ਬੈਠੇ ਹੁੰਦੇ ਆ। ਨੋਟ ਕਰਿਓ, ਤੇ ਸਟੇਜ ਤੇ ਕੱਚੀ ਗੱਲ ਕਰਨੀ ਕਿਤੇ ਸੌਖੀ ਪਈ ਹੈ, ਤੇ ਕੈਸਟ ਰਿਕਾਰਡ ਹੋ ਕੇ ਭਲਿਓ ਕਿੱਥੇ ਤੱਕ ਜਾਣੀ ਹੈ, ਤੇ ਅੱਜ ਨੂੰ ਸਾਨੂੰ ਜਣਾ ਸੁਣਾ ਚੈਲੰਜ ਕਰੀ ਜਾਵੇ, ਅੱਜ ਇੱਥੇ ਕਹਿ ਜਾਂਗੇ ਗੱਲ ਕੱਚੀ, ਤੇ ਕੱਲ ਨੂੰ ਅਗਲਾ ਖੜ ਜੂ ਵੀ ਹਾਂਜੀ ਆਹ ਫਲਾਣੇ ਦਾ ਕਿਹਾ ਸੀ, ਦੱਸੋ। ਫਿਰ ਉਦੋਂ ਉਹਦੇ ਵਾਸਤੇ ਸਾਰਾ ਕੁਝ ਸਾਡੇ ਕੋਲੇ ਸਾਡੀ ਲਾਇਬ੍ਰੇਰੀ ਵਿੱਚ ਹੈ। ਬੋਲੋ ਸਤਨਾਮ।
ਨਹੀਂ
ਮੈਂ ਤਾਂ ਦੱਸਿਆ ਤੁਹਾਨੂੰ ਕੋਲੋਂ ਗੱਲ ਬਣਾ ਕੇ ਕਿਵੇਂ ਹੋਜੂ ਸਟੇਜਾਂ ਤੇ, ਭਲੇ ਉਹ ਕਾਇਦ ਨਾ ਹੋਜੂਗੀ ਕੋਲੋਂ ਗੱਲ, ਕਦੇ ਕੋਲੋਂ ਗੱਲਾਂ ਬਣਾ ਕੇ ਹੋਈਆਂ, ਕਦੇ ਕੋਲੋਂ ਗੱਲਾਂ ਬਣਾ ਕੇ ਗੁਰੂ ਦੀ ਹਜ਼ੂਰੀ ਚ ਪ੍ਰਚਾਰ ਹੋਏ ਨੇ ਕਦੇ? ਇਹ ਸਤਸੰਗ ਸਮਾਗਮ ਇੱਥੇ ਝੂਠੀ ਗੱਲ ਕਿਵੇਂ ਹੋਜੂਗੀ? ਇੱਥੇ ਸੱਚੀ ਬਿਆਨ ਕੀਤਾ ਜਾਂਦਾ ਕਿਉਂਕਿ ਸਤਸੰਗ ਹੈ। ਬੋਲੋ ਸਤਨਾਮ। ਨੋਟ ਕਰਿਓ, ਇਹ ਤਾਂ ਤੁਹਾਨੂੰ ਮੈਂ ਦ੍ਰਿੜਤਾ ਕਰਾਈ ਹੈ ਵਾਰ ਵਾਰ, ਕੋਈ ਮੈਂ ਨਿੰਦਾ ਨਹੀਂ ਕੀਤੀ, ਤੁਹਾਨੂੰ ਮੈਂ ਸੱਚ ਬਿਆਨ ਕੀਤਾ। ਭੁਲੇਖੇ ਬਹੁਤ ਪਏ ਹੋਏ ਹੈਗੇ, ਤਾਂ ਤੇ ਰਹੋ ਵਿਚਾਰ ਇੱਦਾਂ ਜਾਣੂ ਤੁਹਾਨੂੰ ਮੈਂ ਅਖਬਾਰ ਦਾ ਤਾਜ਼ਾ ਪ੍ਰਮਾਣ ਜਾਣ ਕੇ ਦੇਤਾ ਉਹ ਕਟਿੰਗ ਮੈਂ ਸਾਂਭ ਲਈ ਉਹ ਵੀ ਕਿਉਂਕਿ ਮੈਂ ਹਰ ਸਬੂਤ ਆਪਣੀ ਲਾਇਬ੍ਰੇਰੀ ਦੇ ਵਿੱਚ ਸਾਂਭ ਕੇ ਰੱਖਦਾ ਉਹ ਕਟਿੰਗ ਵੀ ਮੈਥੋਂ ਕਿ ਜਿੰਨੇ ਵੱਧ ਸਬੂਤ ਉਹਨਾਂ ਨਾਲ ਵਧੀਆ ਹੁੰਦਾ ਹੈ ਜਿਸ ਕਰਕੇ ਇਹ ਸਬੂਤ ਵੀ ਮੈਂ ਕਟਿੰਗ ਉਹਦੇ ਹੀ ਕਟਿੰਗ ਰੱਖ ਕੇ ਆਪਣੇ ਫਾਈਲ ਰਿਕਾਰਡ ਵਿੱਚ ਜਮ੍ਹਾਂ ਕਰ ਲਈ ਸੀ ਰਹੋ ਵਿਚਾਰ ਤਾਂ ਤੇ ਇੱਦਾਂ ਗੱਲ ਚੱਲੀ ਸੀ ਦੂਸਰਾ ਹੁਣ ਦੋ ਪੁਆਇੰਟ ਹੋ ਗਏ ਤਾਂ ਤੇ ਲਾਲਾ ਵਾਲੇ ਨੂੰ ਨਹੀਂ ਮੰਨਣਾ ਮਲੇਰਕੋਟਲੇ ਨੂੰ ਨਹੀਂ ਮੰਨਣਾ ਬਾਅਦ ਵਿੱਚ ਮਾਰਿਆ ਗਿਆ ਵਡਭਾਗ ਧੀਰ ਮੰਨ ਦੇ ਪੰਜਵੇਂ ਥਾਂ ਤੇ ਹੈ ਜੇ ਨਹੀਂ ਤਾਂ ਮੈਨੂੰ ਕੋਈ ਮਰਜ਼ੀ ਮਿਲਾਓ ਮੈਂ ਤੁਹਾਨੂੰ ਬੰਸਾਵਲੀ ਦੱਸਾਂ ਸਾਰੀ ਬੰਸਾਵਲੀ ਮੇਰੇ ਕੋਲ ਲਿਖੀ ਪਈ ਹੈ ਨੋਟ ਕਰਿਓ ਵੀ ਮੈਂ ਕੋਲੋਂ ਕੀ ਕਿਹੜੀ ਗੱਲ ਬਣਾਉਣਾ ਦੱਸੋ ਤਾਂ ਤੇ ਧੀਰ ਮੱਲ ਦੇ ਪੰਜਵੇਂ ਥਾਂ ਤੇ ਵਡਭਾਗ ਦਾ ਸਿੱਧ ਹੋਇਆ ਵੀ ਧੀਰ ਮੱਲਿਆਂ ਦੀ ਗੱਦੀ ਹੈ ਵਡਭਾਗੀਆਂ ਦੀ ਗੱਦੀ ਧੀਰ ਮੱਲ ਤੇ ਵਡਭਾਗ ਇੱਕੋ ਹੀ ਗੱਲ ਹੈ ਧੀਰ ਮੱਲਿਆਂ ਦੀ ਗੱਦੀ ਧੀਰ ਮੱਲ ਨੇ ਸ਼ੀਹੇ ਮਸੰਦ ਰਾਹੀਂ ਨੌਵੇਂ ਪਾਤਸ਼ਾਹ ਦੇ ਉੱਤੇ ਗੋਲੀ ਚਲਵਾਈ ਅਤੇ ਆਸ ਬੋਲਦਾ ਭਾਈ ਉਤਰੋਲ ਤਾਂ ਨਹੀਂ ਕਹਿੰਦਾ ਸ਼ੀਹੇ ਮਸੰਦ ਨੇ ਯਾਦ ਰੱਖੋ ਮਾਫ਼ ਕਰਨਾ ਧੀਰ ਮੱਲ ਨੇ ਸ਼ੀਹੇ ਮਸੰਦ ਰਾਹੀਂ ਨੌਵੇਂ ਪਾਤਸ਼ਾਹ ਤੇ ਗੋਲੀ ਚਲਵਾਈ ਜਾਣੀ ਕਿ ਵਡਭਾਗੀਆਂ ਦੀ ਗੱਦੀ ਨੌਵੇਂ ਪਾਤਸ਼ਾਹ ਤੇ ਗੋਲੀਆਂ ਚਲਾਉਣ ਵਾਲਿਆਂ ਦੀ ਗੱਦੀ ਹੈ ਕਹਾਉਣਾ ਸਿੱਖ ਜਾਣਾ ਗੁਰੂ ਤੇ ਗੋਲੀਆਂ ਚਲਾਉਣ ਵਾਲਿਆਂ ਦੇ ਮੈਂ ਤਾਂ ਕਹੂੰਗਾ ਚੱਪਣੀ ਚ ਨੱਕ ਡਬੋ ਕੇ ਮਰ ਜਾਣਾ ਚਾਹੀਦਾ ਬੋਲੋ ਸਤਨਾਮ ਉਹ ਗੁਰੂ ਤੇ ਗੋਲੀਆਂ ਚਲਾਉਣ ਵਾਲਿਆਂ ਦੇ ਜਾਣਾ ਜੇ ਇਤਿਹਾਸਕ ਸੱਚ ਨਹੀਂ ਤਾਂ ਮੇਰੇ ਨਾਲ ਗੱਲ ਕਰਾਓ ਕਿਹਦੀ ਕਰਾਉਣੀ ਨਿੰਦਾ ਤਾਂ ਐਂ ਜਿਵੇਂ ਕੋਲੋਂ ਗੱਲ ਬਣਾ ਲਈ ਇਹ ਨਿੰਦਾ ਕਾਹਦੀ ਹੋਈ ਦੱਸੋ ਬੋਲੋ ਇਹ ਸੱਚ ਹੈ ਇਹ ਸੱਚ ਬਿਆਨ ਕੀਤਾ ਮੈਂ ਇਹ ਤਾਂ ਤੇ ਇਹਨਾਂ ਗੱਲਾਂ ਨੂੰ ਸਮਝੋ ਤਾਂ ਤੇ ਗੁਰੂ ਤੇ ਗੋਲੀਆਂ ਚਲਾਉਣ ਵਾਲਿਆਂ ਦੇ ਨਾ ਜਾਓ ਤਾਂ ਤੇ ਇਹਨਾਂ ਨੇ ਫਿਰ ਸਰਕਾਰੀ ਸ਼ਹਿ ਤੇ ਗੁਰੂ ਘਰ ਦੇ ਬਰਾਬਰ ਗੱਦੀ ਚਲਾਈ ਸਰਕਾਰੀ ਸ਼ਹਿ ਦੇ ਉੱਤੇ ਜਿਵੇਂ ਰਾਮ ਰਾਏ ਨੇ ਸਰਕਾਰੀ ਸ਼ਹਿ ਤੇ ਬਰਾਬਰ ਗੱਦੀ ਚਲਾਈ ਉਹਨੂੰ ਦੂਣ ਦੇ ਵਿੱਚ ਸਰਕਾਰ ਵੱਲੋਂ ਦੇਖੋ ਕਿੰਨਾ ਜ਼ਮੀਨ ਪਟਾ ਵੀ ਦਿੱਤਾ ਗਿਆ ਇਵੇਂ ਜੇ ਕਿਹਨੂੰ ਸਰਕਾਰੀ ਸ਼ਹਿ ਪਿੱਛੋਂ ਤੋਂ ਹੀ ਚੱਲਦਾ ਆਇਆ ਜੇ ਕੋਈ ਵੀ ਗੁਰੂ ਘਰ ਦੇ ਖਿਲਾਫ ਚੱਲਦਾ ਉਹਨੂੰ ਸਰਕਾਰੀ ਸ਼ਹਿ ਜਿਵੇਂ ਪਿੱਛੇ ਜੇ ਭਨੇਰੇ ਵਾਲਾ ਬਿੱਜੂ ਨਹੀਂ ਉਹਦੀ ਕੀ ਤਾਕਤ ਹੈ ਭਨੇਰੇ ਵਾਲਾ ਬਿੱਜੂ ਜਾਣਦੀ ਹੋ ਤਾਂ ਤੇ ਇੱਦਾਂ ਜੋ ਗੁਰੂ ਘਰ ਦਾ ਵਿਰੋਧ ਕਰਦਾ ਸਰਕਾਰਾਂ ਸ਼ਹਿ ਜ਼ਿੰਦਗੀ ਆਈਆਂ ਬੋਲੋ ਸਤਨਾਮ ਜ਼ਿੰਦਗੀ ਆਈਆਂ ਪਿੱਛੋਂ ਤੋਂ ਚੱਲਦਾ ਰਿਹਾ ਤਾਂ ਨੋਟ ਕਰਿਓ ਤਾਂ ਤੇ ਇੱਦਾਂ ਜਾਣੀ ਕਿ ਧੀਰ ਮੱਲਿਆਂ ਦੀ ਗੱਦੀ ਸਰਕਾਰੀ ਸ਼ਹਿ ਤੇ ਚੱਲੀ ਤੇ ਚੱਲਦੀ ਆਉਂਦੀ ਹੈ ਜਿਹਦੇ ਪੰਜਵੇਂ ਥਾਂ ਤੇ ਫਿਰ ਵਡਭਾਗ ਗੱਦੀ ਤੇ ਬੈਠਾ ਤੋਂ ਇਹ ਵਡਭਾਗੀ ਬਣ ਗਏ ਤਾਂ ਤੇ ਭਾਈ ਇਹਨਾਂ ਦੇ ਨਹੀਂ ਜਾਣਾ ਜੇ ਕੋਈ ਗਲਤੀ ਕਰਨ ਦੀ ਜਾਏ ਉਹ ਪੰਜ ਪਿਆਰਿਆਂ ਕੋਲੇ ਪੇਸ਼ ਹੋਈ ਜਿੱਥੇ ਵੀ ਅੰਮ੍ਰਿਤ ਸੰਚਾਰ ਹੋਇਆ ਉਹ ਮਾਫ਼ੀ ਦੀ ਅਰਦਾਸ ਕਰ ਦੇਣਗੇ ਕੁਝ ਸੇਵਾ ਲਾ ਦੇਣਗੇ ਮੁੜ ਕੇ ਜਾਏ ਉਹਨਾਂ ਜਿਹੜਾ ਗਿਆ ਤਨਖਾਹੀਆ ਹੋ ਚੁੱਕਿਆ ਜੀ ਉਹ ਤਾਂ ਜਿਹੜਾ ਵਡਭਾਗੀਆਂ ਦੇ ਗਿਆ ਰਹੋ ਵਿਚਾਰ ਇਹ ਜਾਣੀ ਕਿ ਪ੍ਰਚਲਿਤ ਪਖੰਡ ਬਾਰੇ ਮੈਂ ਤੁਹਾਨੂੰ ਦੱਸਤਾ ਜੋ ਨਹੀਂ ਤਾਂ ਪਤਾ ਨੀ ਕਿੰਨੇ ਚੱਲਦੇ ਨੇ ਜਾਣੀ ਕਿ ਜੋ ਹਰ ਥਾਂ ਤਕਰੀਬਨ ਚੱਲਦਾ ਇੱਦਾਂ ਦਾ ਪਖੰਡ ਤਾਂ ਤੇ ਇੱਦਾਂ ਇਹਨਾਂ ਸਾਰੇ ਵਹਿਮਾਂ ਧਰਮਾਂ ਪਖੰਡਾਂ ਤੋਂ ਅਸੀਂ ਬਚਣਾ ਹੈ ਤਾਂ ਤੇ ਗੁਰੂ ਦੀ ਬਾਣੀ ਨਾਲ ਜੁੜਨਾ ਜੋ ਕੁਝ ਹੈ ਇਹ ਕਰਮ ਦਾ ਕੋਈ ਕਿਸੇ ਨੂੰ ਕੁਛ ਨਹੀਂ ਕਰ ਸਕਦਾ ਇਹਨਾਂ ਗੱਲਾਂ ਨੂੰ ਪੱਕਾ ਕਰ ਲਿਓ ਰਹੋ ਵਿਚਾਰ ਇੱਥੋਂ ਤੱਕ ਪਖੰਡ ਬਾਰੇ ਵਿਚਾਰ ਸਮਾਪਤ ਕਿਉਂਕਿ ਇਹ ਪਹਿਲੀ ਵਾਰ ਪਿੰਡ ਹੋਣ ਕਰਕੇ ਮੈਂ ਰਿਪੀਟ ਕੀਤਾ ਆਸੇ ਪਾਸੇ ਤਕਰੀਬਨ ਸਾਰੀਆਂ ਗੱਲਾਂ ਹੋ ਚੁੱਕੀਆਂ ਰਹੋ ਵਿਚਾਰ ਆਓ ਫਿਰ ਅਗਲੀ ਗੱਲ ਹੁਣ ਨਸ਼ੇ ਛੱਡ ਦਿੱਤੇ ਅਸੀਂ ਵਹਿਮ ਭਰਮਾਂ ਤੋਂ ਅਸੀਂ ਉੱਪਰ ਉੱਠਣਾ ਦੋ ਗੱਲਾਂ ਹੋ ਗਈਆਂ ਕਿਉਂਕਿ ਸਮਾਪਤੀ ਦਾ ਬਣਿਆ ਮੈਂ ਸਾਰੇ ਸਬਜੈਕਟ ਕਵਰ ਕਰ ਗਿਆ ਤੀਸਰਾ ਪੁਆਇੰਟ ਆਪਣਾ ਕਰੈਕਟਰ ਉੱਚਾ ਸੁੱਚਾ ਰੱਖਣਾ ਦੇਖ ਪਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ ਏਕਤਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣਾ ਢੁੰਡੇਦੀ ਏ ਸੁਹਾਗ ਕੂ ਤਾਉ ਤਨਕਾਈ ਕੋਰ ਜਿੰਨਾ ਨਾਉ ਸੁਹਾਗਨੀ ਤਿੰਨਾ ਝਾਕ ਨਾ ਹੋਰ ਹਰ ਇੱਕ ਭੈਣ ਭਾਈ ਦਾ ਉੱਚਾ ਸੁੱਚਾ ਕਰੈਕਟਰ ਹੋਣਾ ਚਾਹੀਦਾ ਹੈ ਜਿਹੜੇ ਕਰੈਕਟਰ ਤੋਂ ਗਿਰ ਜਾਂਦੇ ਹੈ ਇੱਥੇ ਵੀ ਨਰਕ ਤੇ ਅੱਗੇ ਵੀ ਇੱਥੇ ਏਡਜ ਆਤਸ਼ਕ ਸੁਜਾਕ ਐਸੀਆਂ ਬਿਮਾਰੀਆਂ ਜਿਨ੍ਹਾਂ ਦਾ ਡਾਕਟਰੀ ਇਲਾਜ ਕੋਈ ਨੀ ਤੇ ਅੱਗੇ ਵੀ ਤੱਕਹੇ ਨਾਰ ਪਰਾਈਆਂ ਲੋਕੰਦਰ ਠਾਣੀ ਸੰਨੀ ਦੇਨ ਵਿਖਾ ਮਥਾਏ ਮਿੱਠਾ ਮਦਮਾਣੀ ਅਜਰਾ ਈਲ ਫਰੇਸਤਾ ਤਿਲ ਪੀੜੇ ਕਾਣੀ ਇੱਥੇ ਵੀ ਬੁਰਾ ਹਾਲ ਤੇ ਅੱਗੇ ਸੂਖਮ ਮੰਡਲਾਂ ਦੇ ਵਿੱਚ ਵੀ ਕਰੈਕਟਰ ਤੋਂ ਗਿਰੇ ਹੋਇਆਂ ਨੂੰ ਚਾਲ ਚੱਲਣ ਤੋਂ ਗਿਰੇ ਹੋਇਆਂ ਨੂੰ ਬਹੁਤ ਸਖ਼ਤ ਸਜ਼ਾਵਾਂ ਮਿਲਦੀਆਂ ਤਾਂ ਤੇ ਆਪਣਾ ਆਪਣਾ ਕਰੈਕਟਰ ਉੱਚਾ ਸੁੱਚਾ ਰੱਖਣਾ ਹੈ ਰਹੋ ਵਿਚਾਰ ਚੌਥੀ ਗੱਲ ਫਿਰ ਛਾਲ ਕਪਟ ਠੱਗੀ ਚੋਰੀ ਛੱਡ ਦੇਣੀ ਹੈ ਹੱਕ ਪਰਾਇਆ ਨਾਨਕਾ ਉਸ ਸੂਆ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ ਪਰਾਇਆ ਹੱਕ ਖਾਣਾ ਛਾਲ ਕਪਟ ਕਰਨਾ ਤਾਂ ਤੇ ਇਹ ਛੱਡ ਦੇਣਾ ਹੈ ਰਹੋ ਵਿਚਾਰ ਦਾਜ ਦਹੇਜ ਨਹੀਂ ਮੰਗਣਾ ਬਹੁਤ ਵਿਚਾਰ ਵਿਚਾਰਾ ਹੋ ਚੁੱਕੀਆਂ ਕਿੱਥੋਂ ਤੱਕ ਗੱਲ ਰੱਖਣੀ ਹੈ ਵੀ ਦੋਨੇ ਪਰਿਵਾਰਾਂ ਨੇ ਲੜਕੀ ਵਾਲੇ ਤੇ ਲੜਕੇ ਵਾਲੇ ਨੇ ਰਲ ਮਿਲ ਕੇ ਆਪਣੀ ਆਰਥਿਕ ਹਾਲਤ ਨੂੰ ਮੁੱਖ ਰੱਖ ਕੇ ਬੱਚੇ ਬੱਚੀ ਨੂੰ ਲੋੜੀਂਦਾ ਸਮਾਨ ਖਰੀਦ ਦਿੱਤਾ ਉਹ ਕੋਈ ਗੁਨਾਹ ਨਹੀਂ ਪਰ ਦਾਜ ਦਹੇਜ ਭਾਵ ਸੌਦੇਬਾਜ਼ੀ ਨਹੀਂ ਕਰਨੀ ਵੀ ਇੰਨੀ ਨਕਦ ਲਵਾਂਗੇ ਇੰਨਾ ਸੋਨਾ ਲਵਾਂਗੇ ਆਹ ਲਵਾਂਗੇ ਤਾਂ ਤੇ ਸੌਦੇਬਾਜ਼ੀ ਨਾ ਕਰੋ ਜ਼ੋਰ ਦੇ ਨਾਲ ਕੁਝ ਨਾ ਮੰਗੋ ਲੜਕੀ ਵਾਲਿਆਂ ਤੋਂ ਜੇ ਜ਼ੋਰ ਨਾ ਮੰਗਦੇ ਫਿਰ ਤਾਂ ਉਹ ਗੱਲ ਹੋਗੀ ਨਾ ਪਾਪ ਕੀ ਜੰਜ ਲੈ ਕਾਬਲ ਹੁਤਾਇਆ ਜੋਰੀ ਮੰਗੈ ਦਾਨ ਬੇਲਾਲੋ। ਉਹ ਤਾਂ ਉਹਦੀ ਗੱਲ ਹੈ ਬਾਬਰ ਦੀ, ਤੇ ਜਿਹੜੇ ਅੱਜ ਲੜਕੀ ਵਾਲਿਆਂ ਤੋਂ ਜ਼ੋਰ ਨਾਲ ਕੁਛ ਮੰਗਦੇ ਐ, ਫਿਰ ਮੈਂ ਕਹਿੰਦਾ ਹੁਣ ਤਾਂ ਬਾਬਰ ਦੀ ਅੰਸ਼ ਹੈ। ਖੁੱਲੋ ਸਤਨਾਮ
ਸ੍ਰੀ ਵਾਹ।
ਜਿਹੜੇ ਜਿਹਨਾਂ ਲੜਕੀਆਂ ਤੋਂ ਜ਼ੋਰ ਨਾਲ ਕੁਛ ਮੰਗਿਆ ਬਾਬਰ ਦੀ ਅੰਸ਼। ਦੇਖੋ ਇਦੂ ਸਭ ਤੋਂ ਲੱਭ ਜਾਂਦਾ ਕਹਾਓ, ਹੁਣ ਇੱਕ ਹੋਰ ਵੀ ਹੈਗਾ ਉਹ ਨਾ ਕਹਾਂ ਤਾਂ ਇਹ ਨੀ ਕੰਮ ਕਰਨਾ, ਬਾਬਰ ਕੀ ਅੰਸ਼ ਨੀ ਬਣਨਾ, ਜ਼ੋਰ ਨਾ ਕੁਛ ਮੰਗਣਾ ਵੀ ਆ ਲਵਾਂਗਾ ਅਸੀਂ ਤਾਂ ਫੇਰ ਬੈਠਣ ਆਨੰਦ ਕਰ ਦਿੱਤੇ ਹੈ ਤਾਂ ਬਾਬਰ ਕੀ ਅੰਸ਼ ਪ੍ਰਵੇਸ਼ ਹੋਗੀ ਮੌਕੇ ਤੇ। ਇਹ ਸਿੱਖ ਹੈ ਕਿ ਬਾਬਰ ਕੇ ਹੈ, ਸਿੱਖ ਹੈ ਕਿ ਬਾਬਰ ਕੇ ਹੈ, ਤਾਂ ਤੇ ਬਾਬਰ ਕੇ ਨੀ ਬਣਨਾ। ਜ਼ੋਰ ਨਾਲ ਲੜਕੀ ਵਾਲਿਆਂ ਤੋਂ ਕੁਛ ਮੰਗਣਾ ਭਲਿਆ, ਮੰਗ ਪਰਮਾਤਮਾ ਤੋਂ ਜਿਹਦੇ ਦਿੱਤੇ ਨਾ ਰਾਜ ਆਉਂਦਾ ਹੈ, ਜਿਸ ਕਹਿ ਦੀਆ ਰਹੇ ਅਗਾਏ ਬਹੁਰ ਨਾ ਤ੍ਰਿਸ਼ਨਾ ਲੱਗ ਗਿਆ। ਮੰਗ ਪਰਮਾਤਮਾ ਤੋਂ ਮਹਾਰਾਜ ਮੈਨੂੰ ਤੰਦਰੁਸਤੀ ਬਖਸ਼ੋ, ਮੇਰੀ ਕਿਰਤ ਕਮਾਈ ਚ ਵਾਧਾ ਕਰੋ ਤਾਂ ਕਿ ਮੈਂ ਆਪਣੇ ਹੱਥੀ ਮਿਹਨਤ ਕਰਕੇ ਕਮਾਈ ਕਰਕੇ ਆਪਣਾ ਸਾਰਾ ਕੁਝ ਬਣਾਵਾਂ। ਬੋਲੋ ਸਤਨਾਮ
ਸ੍ਰੀ ਵਾਹ।
ਮੰਗ ਠੀਕ ਹੈ, ਲੋੜੀ ਦਾ ਸਮਾਨ ਆਪਣੀ ਧੀ ਨੂੰ ਕਿਸੇ ਨੇ ਜਾਨੀ ਕਿ ਆਪਣੀ ਆਰਥਿਕ ਹਾਲਤ ਰੱਖ ਕੇ ਵਰਤੋਂ ਦਾ ਸਮਾਨ ਦੇ ਦਿੱਤਾ, ਕੋਈ ਗੁਣਾ ਨੀ, ਬਰਾਬਰ ਤਾਂ ਕਰਨੀ, ਕੁਝ ਵਰਤੋਂ ਦਾ ਸਮਾਨ ਜਾਂ ਸਲਾਹ ਮਸ਼ਵਰਾ ਕਰ ਲਿਆ ਦੋਨਾਂ ਪਰਿਵਾਰਾਂ ਨੇ। ਲੜਕੀ ਵਾਲੇ ਵੀ ਆ ਪੰਜ ਚਾਰ ਚੀਜ਼ਾਂ ਅਸੀਂ ਖਰੀਦ ਲਾਂਗੇ, ਲੜਕੇ ਵਾਲੇ ਕਹਿੰਦੇ ਦੋ ਚਾਰ ਚੀਜ਼ਾਂ ਅਸੀਂ ਖਰੀਦਾਂਗੇ। ਸਲਾਹ ਮਸ਼ਵਰਾ ਜ਼ਰੂਰੀ ਹੈ ਨਾ, ਤਾਂ ਕਿ ਕੁਝ ਚੀਜ਼ਾਂ ਤੇ ਦੂਰੀਆਂ ਨਾ ਹੋ ਜਾਣ, ਕੁਝ ਰਹਿ ਨਾ ਜਾਣ। ਸਲਾਹ ਮਸ਼ਵਰਾ ਕਰਕੇ ਲੋੜੀਂਦਾ ਸਮਾਨ ਦੋਨਾਂ ਪਰਿਵਾਰਾਂ ਨੇ ਬੱਚੇ ਬੱਚੇ ਨੂੰ ਖਰੀਦ ਦਿੱਤਾ, ਇੱਥੋਂ ਤੱਕ ਸੀਮਿਤ ਰਹੋ, ਇਹ ਕੋਈ ਗੁਣਾ ਨਹੀਂ, ਕਿਉਂਕਿ ਵਰਤੋਂ ਦਾ ਸਮਾਨ ਤਾਂ ਚਾਹੀਦਾ ਨਾ। ਤਾਂ ਇੱਦਾਂ ਇੱਥੋਂ ਤੱਕ ਸੀਮਿਤ ਰਹੋ ਸਲਾਹ ਮਸ਼ਵਰਾ ਕਰਕੇ, ਯਾਨੀ ਕਿ ਲੋੜੀਂਦਾ ਸਮਾਨ। ਤਾਂ ਜ਼ੋਰ ਨਾਲ ਕਦੇ ਕੁਝ ਨਾ ਮੰਗੋ, ਸੌਦੇਬਾਜ਼ੀ ਨਾ ਕਰੋ। ਇਹ ਦਾਜ ਦਹੇਜ ਦਾ ਦੈਨ ਤਾਂ ਅੱਜ ਬੜੀਆਂ ਧੀਆਂ ਨੂੰ ਖਾ ਰਿਹਾ, ਇਹ ਜਿਸ ਕਰਕੇ ਮੈਂ ਥਾਂ ਥਾਂ ਬੇਨਤੀ ਕਰਦਾ ਹੁੰਦਾ, ਬੜੀ ਕਿਰਪਾ ਹੋ ਗਈ ਸਾਨੂੰ ਗੁਰਸਿੱਖਾਂ ਤੇ, ਬਹੁਤ ਰਿਪੋਰਟਾਂ ਮੈਨੂੰ ਮਿਲ ਰਹੀਆਂ ਵੀ ਦਾਜ ਦਹੇਜ ਮੰਗਣੋਂ ਹਟ ਗਏ, ਸੌਦੇਬਾਜ਼ੀ ਕਰਨੋਂ ਹਟ ਗਏ, ਜੋ ਯਾਨੀ ਕਿ ਆਮ ਵਰਤੋਂ ਦਾ ਸਮਾਨ ਆਰਥਿਕ ਹਾਲਤ ਮੁੱਖ ਰੱਖ ਕੇ ਉਹ ਆਪਣਾ ਸਮਾਜਿਕ ਕਹਾਰ ਵਿਹਾਰ ਆਮ ਹੁੰਦਾ ਹੈ। ਰਹੋ ਚਾਲ। ਫਿਰ ਅਗਲੀ ਗੱਲ, ਭਰੂਣ ਹੱਤਿਆ ਦੀ ਗੱਲ ਵੀ ਥਾਂ ਥਾਂ ਕੀਤੀ ਹੈ, ਬੱਚੀਆਂ ਦੇ ਕਤਲ ਹੋ ਰਹੇ ਨੇ ਕੁੱਖਾਂ ਦੇ ਵਿੱਚ। ਪਿਛਲੇ ਸਮੇਂ ਚ ਲੜਕੀ ਨੂੰ ਮਾਰ ਦਿੱਤਾ ਜਾਂਦਾ ਜਨਮ ਲੈਣ ਤੋਂ ਬਾਅਦ, ਕੋਈ ਗੱਲ ਘੋਟ ਦਿੰਦਾ, ਕੋਈ ਤੌੜੇ ਚ ਪਾ ਕੇ ਦੱਬਿਆ ਆਉਂਦਾ, ਪਰ ਅੱਜ ਅਲਟਰਾਸਾਊਂਡ ਕਰਵਾਇਆ ਜਾਂਦਾ, ਸ਼ਾਂਤੀ ਦੀ ਦੇਵੀ ਅਣਜੰਮੀ ਧੀ ਕੁੱਖ ਵਿਚ ਕਤਲ ਕਰਵਾ ਦਿੱਤੀ ਜਾਂਦੀ ਹੈ, ਅਲਟਰਾਸਾਊਂਡ ਹੋ ਰਿਹਾ, ਕੁੱਖ ਦੇ ਵਿਚ ਪਲ ਰਹੀ ਅਣਜੰਮੀ ਧੀ ਦਾ ਤਰਲਾ ਅਲਟਰਾਸਾਊਂਡ ਹੋਣ ਵੇਲੇ।
ਮੈਨੂੰ ਕੁੱਖ ਵਿੱਚ ਕਤਲ ਨਾ ਕਰਾਈ,
ਮੈਂ ਵੀ ਜੱਟ ਦੇਖਣਾ।
ਰਿਹਾ ਜੀ ਅਣਜੰਮੀ ਧੀ ਦਾ ਤਰਲਾ ਅਲਟਰਾਸਾਊਂਡ ਹੋਣ ਵੇਲੇ ਜਿਹੜਾ ਕਿ ਜ਼ਮੀਰ ਵਾਲਿਆਂ ਨੂੰ ਸੁਣਦਾ ਹੈ ਤਾਂ ਕਿ ਭਾਈ ਇਸ ਅਵਾਗਿਆ ਤੋਂ ਬਚਣਾ ਕੁੱਖ ਦੇ ਵਿੱਚ ਬੱਚੀਆਂ ਦੇ ਕਤਲ ਨਹੀਂ ਕਰਾਉਣੇ ਰਹੋ ਵਿਚਾਰ ਇਹ ਰਹੇ ਜਾਣੇ ਕਿ ਕੁਝ ਬੁਰਾਈਆਂ ਬਾਰੇ ਆਪਾਂ ਜੋ ਵਿਚਾਰ ਕੀਤੀ ਹੈ ਨਸ਼ੇ ਛੱਡਣੇ ਹੈ ਵਹਿਮ ਭਰਮ ਛੱਡਣੇ ਹੈ ਕਰੈਕਟਰ ਉੱਚਾ ਰੱਖਣਾ ਛਲ ਕਪਟ ਛੱਡਣੇ ਦਾਜ ਦੇ ਹੇਜ ਨਹੀਂ ਮੰਗਣਾ ਬੱਚੀਆਂ ਦੇ ਕਤਲ ਕੁੱਖ ਵਿੱਚ ਨਹੀਂ ਕਰਾਉਣੇ ਅਗਲੀ ਗੱਲ ਸਿੱਖੀ ਸਰੂਪ ਚ ਪ੍ਰਪੱਕ ਹੋਣਾ ਭਾਵ ਦਸਤਾਰ ਸਰਦਾਰੀ ਦਾ ਤਾਜ ਨੌਜਵਾਨ ਵੀਰਾਂ ਨੇ ਖਾਸ ਖਿਆਲ ਕਰਨਾ ਚਲੋ ਜਿਹੜੀ ਪਹਿਲਾਂ ਗਲਤੀ ਹੋਗੀ ਹੋਗੀ ਅੱਜ ਤੋਂ ਬਾਅਦ ਇਹ ਗਲਤੀ ਨਾ ਕਰਿਓ ਦਸਤਾਰ ਸਰਦਾਰੀ ਦਾ ਤਾਜ ਸੰਭਾਲੋ ਤੇ ਕੇਸ ਗੁਰੂ ਕੀ ਮੋਹਰ ਕਿੰਨਾ ਪਿਆਰ ਹੋਵੇ ਭਾਈ ਤਾਰੂ ਸਿੰਘ ਜੀ ਜਿੰਨਾ ਕਹਿੰਦੇ ਮੈਂ ਮੇਰੇ ਸਤਿਗੁਰ ਦੀ ਮੋਹਰ ਕੇਸਾਂ ਨੂੰ ਕੈਂਚੀ ਨਹੀਂ ਲੱਗਣ ਦੇਣੀ ਤੁਸੀਂ ਨਾ ਰੰਬੀ ਨਾਲ ਥੱਲੇ ਤੋਂ ਖੋਪਰ ਭਾਵੇਂ ਲਾ ਲਓ ਬੋਲੋ ਸਤਨਾਮ ਤਾਂ ਤੇ ਖੋਪਰ ਲਹਾ ਦਿੱਤਾ ਪਰ ਕੇਸਾਂ ਨੂੰ ਕੈਂਚੀ ਨਹੀਂ ਲੱਗਣ ਦਿੱਤੀ ਜਦੋਂ 80-80 ਰੁਪਏ 20-20 ਰੁਪਏ ਸਿਰਾਂ ਦੇ ਮੁੱਲ ਪੈ ਗਏ ਉਦੋਂ ਵੀ ਕੇਸ ਨਹੀਂ ਕਤਲ ਕਰਾਏ ਜਿਸ ਵੇਲੇ ਸਾਡਾ ਜਾਨਵਰਾਂ ਦੀ ਤਰ੍ਹਾਂ ਸ਼ਿਕਾਰ ਕੀਤਾ ਗਿਆ ਭਾਵ ਕੇ ਦੇਖ ਦੇ ਗੋਲੀ ਮਾਰਨ ਦਾ ਹੁਕਮ ਸੀ ਉਦੋਂ ਵੀ ਕੇਸ ਨਹੀਂ ਕਤਲ ਕਰਵਾਏ ਤੇ ਮੀਰ ਮਨੂ ਦੀ ਜੇਲ੍ਹ ਵਿਚ ਬੀਬੀਆਂ ਬੱਚਿਆਂ ਦੇ ਟੁਕੜੇ ਝੋਲੀ ਚ ਪਵਾਉਂਦੀਆਂ ਹੋਈਆਂ ਵੀ ਜ਼ਾਲਮ ਨੂੰ ਚੈਲੰਜ ਕਰਦੀਆਂ ਪਤਾ ਕੀ ਕਹਿੰਦੀਆਂ ਸੀ ਜ਼ਾਲਮਾਂ ਇਹ ਆਏ ਵੱਡੇ ਤਾਂ ਨਹੀਂ ਮੁੱਕਨੇ ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਹੋਏ ਜਿਉਂ ਜਿਉਂ ਮਨੂ ਵੱਢਦਾ ਸੀ ਦੂਨ ਸਵਾਏ ਹੋਏ ਕਿੰਨਾ ਸਿਦਕ ਭਲੇ ਵੱਜ ਨਾ ਤਾਂ ਖੋਪਰ ਲੈਂਦੇ ਐ ਨਾ ਸਿਰਾਂ ਦੇ ਮੁੱਲ ਪੈਂਦੇ ਐ ਨਾ ਅੱਜ ਇੱਦਾਂ ਕੁਝ ਵੀ ਨਹੀਂ ਤੇ ਅੱਜ ਤਾਂ ਅਸੀਂ ਆਪ ਰੁਪਈਏ ਦੇ ਕੇ ਕੇਸ ਕਤਲ ਕਰਾਉਣੇ ਆ ਨਾ ਤੇ ਅੱਜ ਤਾਂ ਫਿਰ ਇਉਂ ਕਹਿਣਾ ਪੈਂਦਾ ਕਿਸੇ ਵੇਲੇ ਉਹ ਸਮਾਂ ਸੀ ਜਦੋਂ ਕੀ ਕਹਿੰਦੇ ਸੀ ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ ਜਿਉਂ ਜਿਉਂ ਮੈਨੂੰ ਵੱਢਦਾ ਅਸੀਂ ਦੂਨ ਸਵਾਏ ਹੋਏ ਪਰ ਅੱਜ ਇਹਨੂੰ ਉਲਟਾ ਕੇ ਕਹਿਣਾ ਪੈਂਦਾ ਨਾ ਮਾਫ਼ ਕਰਨਾ ਕੀ ਕਹਿਣਾ ਪੈਂਦਾ ਅੱਜ ਅੱਜ ਨਾ ਕੋਈ ਮਨੂ ਰਹਿ ਗਿਆ ਨਾ ਅਸੀਂ ਰਹਿ ਗਏ ਸੋਏ ਅੱਜ ਨਾ ਕੋਈ ਸਾਨੂੰ ਵੱਢਦਾ ਅਸੀਂ ਬਿਨ ਮਾਰੇ ਹੀ ਮੋਏ ਬੋਲੋ ਸਤਨਾਮ ਅਸੀਂ ਤਾਂ ਆਪੇ ਹੀ ਮਰ ਗਏ ਤਾਂ ਰੁਪਈਏ ਜੇਬ ਚ ਪਾ ਕੇ ਤੁਰ ਪਏ ਨਾ ਜੀ ਦਿਖਾਣਾ ਉਹ ਆਪੇ ਹੀ ਮਰ ਗਏ ਮੁੱਲ ਦੇ ਰੁਪਈਏ ਦੇ ਬਿਨ ਮਾਰੇ ਹੀ ਮੋਏ ਅੱਜ ਮਨੂ ਨੀ ਰਹਿ ਗਿਆ ਨਾ ਅਸੀਂ ਸੋਏ ਅੱਜ ਤਾਂ ਸਾਨੂੰ ਕੋਈ ਵੱਢ ਦਿੰਦਾ ਆਪ ਹੀ ਮਰ ਗਏ ਆਪ ਹੀ ਦਸਤਾਰਾਂ ਲਾਤੀਆਂ ਆਪ ਹੀ ਅੱਜ ਕੇਸ ਕਤਲ ਕਰਵਾ ਦੇ ਰੁਪਈਏ ਦੇ ਤਾਂ ਤੇ ਇਸ ਗਲਤੀ ਨੂੰ ਸੁਧਾਰੋ ਤਾਂ ਤੇ ਪਛਤਾਵਾ ਕਰੋ ਬਸ ਪਿਛਲਾ ਤਾਂ ਮਾਫ਼ੀ ਮੰਗ ਜੋ ਅੱਜ ਗੁਰੂ ਦੇ ਦਰ ਤੇ ਮੁੜ ਕੇ ਗਲਤੀ ਕਰਿਓ ਨਾ ਫਿਰ ਪਿਛਲੇ ਗੁਨਾਹ ਸਤਿਗੁਰ ਬਖਸ਼ ਲਏ ਸਤਸੰਗਤ ਨਾਲ ਰਲਾਵੈ ਸੱਚੇ ਦਿਲੋਂ ਪਛਤਾਪ ਕਰੋ ਜਿਨ੍ਹਾਂ ਨੇ ਗਲਤੀ ਕੀਤੀ ਹੈ ਤੂੰ ਪਹਿਲਾਂ ਭੁੱਲਣ ਸਿੱਖ ਜਵਾਨਾਂ ਦੱਸ ਕਿਉਂ ਮਨਮਤ ਨੂੰ ਅਪਣਾਈ ਫਿਰਦੈ ਸਿੱਖੀ ਸਰੂਪ ਦੇ ਸੁੰਦਰ ਮੁਨਾਰੇ ਨਾਲ ਕੈਂਚੀ ਦੇ ਢਾਈ ਫਿਰਦੈ ਪਾਤਤ ਪੋਣੇ ਦੀ ਭੇਡ ਚਾਲ ਦਾ ਮਿੱਠਾ ਜ਼ਹਿਰ ਤੂੰ ਖਾਈ ਫਿਰਦੈ ਸ਼ੇਰ ਕਦੇ ਨੀ ਮੁੰਨੇ ਜਾਂਦੇ ਤੂੰ ਦਾੜੀ ਮੁੱਛ ਮਨਾਈ ਫਿਰਦੈ ਕਲਗੀਆਂ ਵਾਲੇ ਦਸਮੇਸ਼ ਪਿਤਾ ਨੂੰ ਵੇਦਾਵਾ ਲਖਵਾਈ ਫਿਰਦੈ ਲਹੂ ਭਿੱਜਿਆ ਇਤਿਹਾਸ ਕੌਮ ਦਾ ਜਾਚਕ ਮਨੋ ਭਲਾਈ ਫਿਰਦੈ ਇਹ ਜਾਚਕ ਕਵੀ ਦੀਆਂ ਪੰਕਤੀਆਂ ਤਾਂ ਤੇ ਭੁੱਲ ਗਿਆ ਆਪਣੇ ਉਦੋਂ ਇਤਵਾਰ ਕਰ ਲਿਆ ਐ ਨੀਲੇ ਵਾਲੇ ਆਖਿਆ ਪੁੱਤ ਸਾਨੂੰ ਬਖਸ਼ੀਆਂ ਸਰਦਾਰੀਆਂ ਦੇਸ਼ ਧਰਮ ਕੌਮ ਉਤੋਂ ਚਾਰੇ ਜਿੰਦਾ ਵਾਰੀਆਂ ਪਰ ਮੈਂ ਚਲਾ ਕੇ ਕੇਸਾਂ ਉੱਤੇ ਕੈਂਚੀਆਂ ਬਾਬਾ ਕੀਮਤਾਂ ਨੇ ਤੈਨੂੰ ਤਾਰੀਆਂ ਕਤਲ ਕੀਤਾ ਮੈਂ ਤੇਰੇ ਵਿਸ਼ਵਾਸ ਨੂੰ ਭੁੱਲ ਕੇ ਸਭ ਉਪਕਾਰ ਐ ਨੀਲੇ ਵਾਲਿਆ ਜਿਹੜਾ ਸਿੰਘ ਕਹਾਉਣ ਵਾਲਾ ਕੇਸ ਕਤਲ ਕਰਾਉਂਦਾ ਉਹ ਕੇਸ ਨਹੀਂ ਕਤਲ ਕਰਾਉਂਦਾ ਉਹਨੇ ਤਾਂ ਪੁੱਤਾਂ ਦੇ ਦਾਨੀ ਦਾ ਵਿਸ਼ਵਾਸ ਕਤਲ ਕਰ ਦਿੱਤਾ ਬੋਲੋ ਸਤਨਾਮ ਪੁੱਤਾਂ ਦੇ ਦਾਨੀ ਦੇ ਵਿਸ਼ਵਾਸ ਦਾ ਕਾਤਲ ਇਹ ਨਾ ਗਲਤੀ ਕਰਿਓ ਹੁਣ ਮੁੜ ਕੇ ਇਹਨੇ ਵਚਨ ਕਾਫੀ ਹੈ ਇੱਕੋ ਹੀ ਗੱਲ ਤਾਂ ਕਾਫੀ ਹੁੰਦੀ ਹੈ ਤਾਂ ਤੇ ਕੇਸ ਸੰਭਾਲਣੇ ਹੈ ਦਸਤਾਰ ਸੰਭਾਲਣੀ ਹੈ ਪਤਾ ਲੱਗੇ ਵੀ ਹਾਂ ਬਾਚਾਂ ਵਾਲੀ ਦਾ ਪੁੱਤ ਹੈ ਭੈਣਾਂ ਪ੍ਰਤੀ ਹੁਣ ਤੁਸੀਂ ਉਹ ਕੌਰ ਕੌਰ ਦਾ ਅਰਥ ਕੀ ਹੁੰਦਾ ਛੋਟਾ ਰਾਜ ਕੁਮਾਰ ਤੁਹਾਨੂੰ ਛੋਟੇ ਪੁੱਤ ਕਿਹਾ ਜਿਵੇਂ ਇੱਕ ਬਾਪ ਨਾ ਆਪਣੀ ਧੀ ਨੂੰ ਲਾਟ ਨਾ ਕਹਿ ਦਿੰਦਾ ਇਹ ਤਾਂ ਮੇਰਾ ਛੋਟਾ ਪੁੱਤ ਹੈ ਇਹ ਲਾਟ ਦੇ ਲਫ਼ਜ਼ ਹੁੰਦੇ ਹੈ ਤੇ ਤੁਹਾਨੂੰ ਕੀ ਕਿਹਾ ਦਸਵੀਂ ਪਾਤਸ਼ਾਹ ਜੀ ਨੇ ਕੌਰ ਇਹ ਤਾਂ ਸਾਡੇ ਛੋਟੇ ਰਾਜਕੁਮਾਰ ਹੈ ਬੋਲੋ ਸਤਨਾਮ ਛੋਟੇ ਰਾਜਕੁਮਾਰ ਤੇ ਤੁਸੀਂ ਵੀ ਅੰਮ੍ਰਿਤ ਛਕ ਕੇ ਸਤਿਗੁਰਾਂ ਦੇ ਛੋਟੇ ਰਾਜਕੁਮਾਰ ਕੌਰ ਬਣਨਾ ਹੈ ਤੇ ਤੁਸੀਂ ਅੰਮ੍ਰਿਤ ਛਕਣਾ ਹੈ ਸਿੰਘ ਸਜਣਾ ਸਿੰਘ ਤੇ ਕੌਰ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਤੋਂ ਬਾਅਦ ਬਣਦਾ ਸਿੰਘ ਕੌਰ ਕਿਸੇ ਜਾਤ ਦਾ ਨਾਂ ਨੀ ਕਿਸੇ ਗੋਤ ਦਾ ਨਾਂ ਨੀ ਕਿਸੇ ਕਿੱਤੇ ਦਾ ਨਾਂ ਨੀ ਤਾਂ ਤੇ ਸੱਚਮੁੱਚ ਦੇ ਸਿੰਘ ਕੌਰ ਬਣੋ ਬਣੌਤੀ ਨੀ ਜਦੋਂ ਪੁੱਛ ਲਈਏ ਕਿਸੇ ਨੂੰ ਭਾਈ ਨਾਂ ਕੀ ਹੈ ਵੀ ਮੇਰਾ ਨਾਂ ਫਲਾਨਾ ਸਿੰਘ ਜਦੋਂ ਮੂੰਹ ਸਰਕੰਨੀ ਦੇਖੀ ਤਾਂ ਉੱਥੇ ਕੁਛ ਹੀ ਨਹੀਂ ਹੁੰਦਾ ਬੋਲੋ ਸਤਨਾਮ ਹੈ ਇਹੋ ਜਿਹਾ ਸਿੰਘ ਹੁੰਦਾ ਇਹੋ ਜਿਹਾ ਹੁੰਦਾ ਸਿੰਘ ਤੇ ਬੀਬੀ ਕੰਨੀ ਪੁੱਛੀਏ ਭੈਣ ਕੀ ਨਾਮ ਹੈ ਮੇਰਾ ਨਾਂ ਵੀਰ ਜੀ ਫਲਾਨੀ ਕੌਰ ਜਦੋਂ ਦੇਖਿਆ ਹਾਏ ਹਾਏ ਤੂੰ ਕੌਰ ਹੈ ਕੌਰ ਨੀ ਬਿਊਟੀ ਪਾਰਲਾਂ ਤੇ ਜਾ ਕੇ ਭਰਵੱਟੇ ਮਨਵਾਉਂਦੀ ਹੁੰਦੀ ਬੋਲੋ ਸਤਨਾਮ
ਸ੍ਰੀ
ਵਾਹਿਗੁਰੂ ਮਾਫ਼ ਕਰਨਾ ਦੱਬ ਚੋ ਕਹਿਤਾ ਬੱਚੋ ਇੱਕ ਵੀਰ ਆਪਦੀ ਭੈਣ ਨੂੰ ਕਹਿ ਸਕਦਾ ਕੁੜੀਏ ਸਿੱਖ ਦੀ ਧੀ ਨੀ ਬਿਊਟੀ ਪਾਰਲਾਂ ਤੇ ਜਾਂਦੀ ਹੁੰਦੀ ਮੈਂ ਵੀਰ ਦੀ ਹੈਸੀਅਤ ਚ ਕਹਿ ਦਿੱਤਾ ਹੈ ਭੈਣੇ ਤੂੰ ਤਾਂ ਕੌਰ ਆਇਆ ਕੀ ਗੱਲ ਫਿਰ ਆ ਕੀ ਗੱਲ ਆ ਸਿੱਖ ਦੀ ਧੀ ਤਾਂ ਧੀ ਮੁੜ ਕੇ ਨੀ ਰੋਮਾਂ ਦੀ ਵਿਆਦ ਵੀ ਨੀ ਤਾਂ ਇਹ ਨੀ ਮੁੜ ਕੇ ਗਲਤੀ ਕਰਨ ਜਿਹੜੀ ਪਹਿਲਾਂ ਹੋ ਗਈ ਕਿਉਂਕਿ ਬਹੁਤਿਆਂ ਨੂੰ ਪਤਾ ਹੀ ਨੀ ਹੁੰਦਾ ਵਿਚਾਰੀਆਂ ਨੂੰ ਚਲੋ ਕੋਈ ਨੀ ਉਹ ਤਾਂ ਮਾਫ਼ੀ ਮੰਗ ਜੋ ਬਸ ਜੋ ਪਹਿਲਾਂ ਗਲਤੀ ਕਰ ਬੈਠੇ ਨੇ ਜਿਹੜੀਆਂ ਮੇਰੀਆਂ ਭੈਣਾਂ ਉਹ ਬਸ ਅੱਜ ਹੀ ਮਾਫ਼ੀ ਮੰਗ ਜਿਓ ਤੇ ਮੁੜ ਕੇ ਗਲਤੀ ਨੀ ਕਰਨੀ ਤਾਂ ਤੇ ਸਿਰ ਭੱਜ ਕੇ ਰੱਖਣਾ ਏਦਾਂ ਸਿੱਖੀ ਸਰੂਪ ਚ ਪ੍ਰਪੱਕ ਹੋਣਾ ਸਿੱਖੀ ਸਰੂਪ ਦੇ ਵਿਚ ਪ੍ਰਪੱਕ ਹੋਣਾ ਤਾਂ ਤੇ ਸਿਰ ਕੱਜ ਕੇ ਰੱਖਣਾ ਵੀ ਹਾਂ ਪਤਾ ਲੱਗੇ ਸਿੱਖ ਦੀ ਧੀ ਹੈ ਚੁੰਨੀ ਗਲ ਚ ਨੀ ਪਾਉਣੀ ਚੁੰਨੀ ਸੀਸ ਤੇ ਰੱਖਣੀ ਹੈ ਸਿੱਖ ਦੀ ਧੀ ਕਦੇ ਨੰਗੇ ਸਿਰ ਨਹੀਂ ਫਿਰਦੀ ਤਾਂ ਤੇ ਏਦਾਂ ਪਤਾ ਲੱਗੇ ਵੀ ਹਾਂ ਸਿੱਖ ਦੀ ਧੀ ਹੈ ਸਤਿਗੁਰਾਂ ਦਾ ਛੋਟਾ ਰਾਜਕੁਮਾਰ ਹੈ ਕੌਰ ਹੈ ਪਤਾ ਲੱਗੇ ਤਾਂ ਤੇ ਪੰਜ ਕਕਾਰੀ ਬਾਣੀ ਵਿਚ ਸਜਣਾ ਅੰਮ੍ਰਿਤ ਛਕਣਾ ਬਾਣੀ ਪੜ੍ਹਨੀ ਹੈ ਤੇ ਕਬਰਾਂ ਤੇ ਤੇਲ ਪਾਉਣ ਨੀ ਜਾਣਾ ਜੰਡਾਂ ਦੀਆਂ ਮੁੱਠੀਆਂ ਜਾਪੀਆਂ ਨੀ ਕਰਨ ਜਾਣੀਆਂ ਕਿ ਸਾਡੀਆਂ ਭੋਲੀਆਂ ਭੈਣਾਂ ਵਿਚਾਰੀਆਂ ਜੰਡ ਨੂੰ ਨਾ ਬੰਨ ਕੇ ਖੰਮਣੀ ਜੀ ਲਾ ਕੇ ਤੇਲ ਜਾਂ ਆਏ ਘੁੱਟਣੀਆਂ ਜਿਵੇਂ ਜੰਡ ਨੂੰ ਬੁਖਾਰ ਚੜਿਆ ਹੁੰਦਾ ਤੇ ਦੇਖੋ ਸੇਵਾ ਕਰਦੀਆਂ ਸੇਵਾ ਦੇਖੋ ਕਰਦੀਆਂ ਤਾਂ ਬਹੁਤੀਆਂ ਬੀਬੀਆਂ ਦੇਖਿਆ ਮੈਂ ਜੰਡ ਦੀ ਮੁੱਠੀ ਚਾਪੀ ਕਰ ਆਉਂਦੀਆਂ ਜੇ ਘਰੇ ਕਿਤੇ ਬਜ਼ੁਰਗ ਮਾਤਾ ਨੂੰ ਬੁਖਾਰ ਚੜਦੀ ਸੱਸ ਮਾਂ ਨੂੰ ਫਿਰ ਵਿੱਚ ਤਾਂ ਸਿਆਣੀਆਂ ਹੁੰਦੀਆਂ ਸਾਰੀਆਂ ਨੀ ਵਿੱਚ ਵਿੱਚ ਤਾਂ ਨਾ ਲੱਤਾਂ ਘੁੱਟਣ ਦੀਆਂ ਮਾਰੀਆਂ ਕਹੀ ਜਾਂਦੀਆਂ ਅੱਧੇ ਪਿੰਡ ਦੀਆਂ ਬੁੜੀਆਂ ਮਰ ਗਈਆਂ ਆਹ ਸਾਡੀ ਪਤਾ ਨੀ ਕੀ ਕਾਂ ਖਾ ਕੇ ਜੰਮੀ ਹੈ ਮਰਨ ਚ ਹੀ ਨੀ ਆਉਂਦੀ ਪਤਾ ਨੀ ਸਾਡੀ ਬੁੜੀ ਕਾਹਤੇ ਨੀ ਮਰਦੀ ਕਾਂ ਖਾ ਕੇ ਜੰਮੀ ਹੈ ਇਹ ਤੇ ਜੰਡ ਦੀ ਮੁੱਠੀ ਚਾਪੀ ਕਰ ਆਉਣਗੀਆਂ ਜੰਡ ਤਾਂ ਤੇ ਜੰਡਾਂ ਦੀਆਂ ਮੁੱਠੀਆਂ ਚਾਪੀਆਂ ਚੋਂ ਕੁਛ ਨੀ ਬਣਨਾ ਘਰੇ ਹੀ ਬਜ਼ੁਰਗ ਮਾਤਾ ਦੀ ਮੁੱਠੀ ਚਾਪੀ ਕਰ ਲਿਆ ਕਰੋ ਜੰਡਾਂ ਨੂੰ ਘੁੱਟਣ ਨੂੰ ਰਹਿਣ ਦਿਓ ਤਾਂ ਤੇ ਏਦਾਂ ਇਹ ਪਖੰਡ ਸਾਦੇ ਛੱਡਣੇ ਕਹਿਣ ਦਾ ਬਹੁਤ ਪਹਿਲਾਂ ਹੀ ਬਹੁਤ ਹੋ ਗਿਆ ਪਖੰਡ ਤੇ ਤਾਂ ਰਹੋ ਵਿਚਾਰ ਤਾਂ ਤੇ ਏਦਾਂ ਸਿੱਖੀ ਸਰੂਪ ਚ ਪ੍ਰਪੱਕ ਹੋਣਾ ਸਿੱਖੀ ਸਰੂਪ ਕੀ ਵੀ ਸੀਸ ਕੱਜ ਕੇ ਰੱਖਣਾ ਤੇ ਰੋਮਾਂ ਦੀ ਵੀ ਅਦਵੀ ਨੀ ਬਿਊਟੀ ਪਾਰਲਾਂ ਦਾ ਗੰਦ ਮੰਦ ਬਚਣਾ ਹੈ ਤੋਂ ਤਾਂ ਇਹ ਰਹੀਆਂ ਨੌਜਵਾਨਾਂ ਨੂੰ ਤੇ ਭੈਣਾਂ ਨੂੰ ਯਾਨੀ ਕਿ ਬੇਨਤੀਆਂ ਸਿੱਖੀ ਸਰੂਪ ਵਿਚ ਆਉਣ ਵਾਸਤੇ ਤੇ ਸਾਰਿਆਂ ਨੂੰ ਬੇਨਤੀ ਕਿਉਂਕਿ ਬੇਨਤੀ ਸਾਰਿਆਂ ਨੂੰ ਹੁੰਦੀ ਹੈ ਬਜ਼ੁਰਗਾਂ ਨੂੰ ਵੀ ਨਾਲ ਹੀ ਕਰ ਜਾਵਾਂ ਆਪਣੇ ਤਾਂ ਸਾਰਿਆਂ ਨੂੰ ਥੋੜਾ ਨੌਜਵਾਨ ਭੈਣ ਕਹਿ ਕੇ ਕਿਉਂ ਕਹਿਣਾ ਪੈਂਦਾ ਕਿਉਂਕਿ ਨੌਜਵਾਨਾਂ ਨੇ ਜ਼ਿਆਦਾ ਬੇਅਦਬੀ ਕੀਤੀ ਹੈ ਤਾਂ ਤੇ ਬਜ਼ੁਰਗਾਂ ਨੂੰ ਵੀ ਜੇ ਕੋਈ ਬਜ਼ੁਰਗ ਬਾਪੂ ਨਸ਼ਾ ਕਰਦਾ ਜਾਂ ਸ਼ਰਾਬ ਪੀਂਦਾ ਉਹ ਵੀ ਛੱਡ ਦਿਓ ਠੀਕ ਹੈ ਬਜ਼ੁਰਗਾਂ ਦਾ ਸਤਿਕਾਰ ਹੈ ਬਹੁਤ ਵਾਰ ਦੱਸਿਆ ਹੀ ਹੈ ਪਰ ਇਉਂ ਤਾਂ ਕਹਿਣਾ ਹੀ ਪੈਂਦਾ ਜੇ ਕੋਈ ਮੰਨ ਲਓ ਬਜ਼ੁਰਗ ਸ਼ਰਾਬ ਪੀਂਦਾ ਫਿਰ ਤਾਂ ਕਹਿਣਾ ਪੈਂਦਾ ਬਾਪੂ ਜੀ ਚਿੱਟਾਂ ਦਾੜਾ ਹੋ ਗਿਆ ਦੇਖ ਬਾਪੂ ਤੇਰੇ ਹੁਣ ਹੱਥ ਜੀ ਵੀ ਵਾਹਵਾ ਕੰਮਣ ਲੱਗ ਗਏ ਹੁਣ ਤਾਂ ਜਦੋਂ ਤੂੰ ਪੀਂਦਾ ਨਾ ਤੇਰਾ ਬਾਪੂ ਚਿੱਟਾ ਦਾੜਾ ਭੇਜਦਾ ਬੋਲੋ ਸਤਨਾਮ ਬਾਪੂ ਚਿੱਟਾ ਦਾੜਾ ਸ਼ਰਾਬ ਨਾਲ ਭੇਜਦਾ ਇਸ ਕਰਕੇ ਬਾਪੂ ਜੀ ਹੁਣ ਤੁਸੀਂ ਵੀ ਹਟ ਜਾਓ ਇਹ ਬਜ਼ੁਰਗਾਂ ਨੂੰ ਹੈ ਭਾਈ ਕੋਈ ਚਿੱਟੇ ਦਾੜੇ ਵਾਲਾ ਪੀਂਦਾ ਸ਼ਰਾਬ ਉਹਨਾਂ ਨੂੰ ਹੈ ਤਾਂ ਤੇ ਕਿਉਂ ਕਿਉਂਕਿ ਜਿਨ੍ਹਾਂ ਦਾ ਚਿੱਟੇ ਦਾੜੇ ਵਾਲਾ ਬਜ਼ੁਰਗ ਸ਼ਰਾਬ ਪੀਂਦਾ ਫਿਰ ਮੁੰਡੇ ਤਾਂ ਕਿੱਥੋਂ ਹਰੀ ਸਿੰਘ ਨਾਲ ਵੀ ਬਣ ਜਾਣਗੇ ਬੋਲੋ ਸਤਨਾਮ ਨੋਟ ਕਰਿਓ ਤਾਂ ਕਿੱਥੋਂ ਬਣ ਜਾਣਗੇ ਜਿਹੜੇ ਘਰ ਦਾ ਬੁੜਾ ਹੀ ਵਿਗੜਿਆ ਹੋਇਆ ਤੇ ਕੱਲੇ ਨੌਜਵਾਨਾਂ ਦਾ ਫਿਰ ਕੀ ਹੈ ਜਿਵੇਂ ਤਾਂ ਕੀਤੀ ਹੈ ਕਿ ਨੌਜਵਾਨ ਕਹਿੰਦੇ ਤੁਸੀਂ ਸਾਡੇ ਤੇ ਤਬਾਹ ਧਰ ਲੈਣੇ ਹੋ ਜੀ ਕੱਲਿਆਂ ਤੇ ਜਿਹੜੇ ਬਜ਼ੁਰਗ ਸ਼ਰਾਬਾਂ ਪੀਂਦੇ ਉਹਨਾਂ ਨੂੰ ਕੌਣ ਹਟਾਊ ਫਿਰ ਮੈਂ ਕਹਿ ਦੇਣਾ ਭਾਈ ਅਸੀਂ ਹਟਾਵਾਂਗੇ ਅਸੀਂ ਪ੍ਰਚਾਰ ਕਹਿੰਦੇ ਸਾਰਿਆਂ ਨੂੰ ਕਹਿਣਾ ਫਰਜ਼ ਬਣਦਾ ਨਾ ਉਹ ਫਿਰ ਮੈਨੂੰ ਨੌਜਵਾਨ ਕਹਿੰਦੇ ਕਈ ਸਾਂ ਤੇ ਤੁਸੀਂ ਸਾਡੇ ਤੇ ਧਰ ਲੈਣੇ ਹੋ ਕੱਲਿਆਂ ਤੇ ਜੀ ਬਜ਼ੁਰਗਾਂ ਨੂੰ ਵੀ ਕਿਹਾ ਕਰੋ ਤਾਂ ਮੈਂ ਕਹਿਣਾ ਸ਼ੁਰੂ ਕੀਤਾ ਰਹੋ ਵਿਚਾਰ ਤਾਂ ਤੇ ਆਪਣਾ ਜੀਵਨ ਬਣਾਓ ਗੱਲ ਚੱਲੀ ਸੀ ਤਾਂ ਤੇ ਸਿੱਖੀ ਸਰੂਪ ਚ ਪ੍ਰਪੱਕ ਹੋਣਾ ਤਾਂ ਤੇ ਇਹ ਰਹੀਆਂ ਯਾਨੀ ਕਿ ਸਿੱਖੀ ਸਰੂਪ ਵਾਸਤੇ ਬੇਨਤੀਆਂ ਇਹ ਬੁਰਾਈਆਂ ਤੋਂ ਬਚਣਾ ਦਸਤਾਰ ਨੀ ਲਾਉਣੀ ਸਜਾ ਕੇ ਰੱਖਣੀ ਹੈ ਕੇਸ ਨੀ ਕਤਲ ਕਰਾਉਣੇ ਆਓ ਕਿ ਕੁਝ ਬੁਰਾਈਆਂ ਵੱਲ ਇਸ਼ਾਰਾ ਦੇ ਦੇਵਾਂ ਇਹ ਵੀ ਬੁਰਾਈ ਹੁੰਦੀ ਹੈ ਨੇਤਰਾਂ ਦੇ ਨਾਲ ਮਾੜਾ ਵੇਖਣਾ ਜਾਂ ਮਾੜੀ ਲਿਖਤ ਪੜ੍ਹਨੀ ਲੱਚਰ ਨਾਵਲ ਪੜ੍ਹਨਾ ਇਹ ਵੀ ਬੁਰਾਈ ਹੈ ਅੱਖਾਂ ਨਾਲ ਵੇਖ ਕੇ ਬਾਣੀ ਪੜ੍ਹਨੀ ਹੈ ਗੁਰੂ ਤੇ ਗੁਰੂ ਦੀਆਂ ਪਿਆਰੀਆਂ ਸੰਗਤਾਂ ਦੇ ਦਰਸ਼ਨ ਕਿਸ ਭਾਵ ਦੇ ਵਿਚ ਸੰਗਤ ਹਰ ਪ੍ਰਭ ਬਸ ਹੈ ਜੀ ਉਹਦੀ ਭਾਵਨਾ ਰੱਖ ਕੇ ਪਰਪਰੇ ਰੂਪ ਨਾ ਪੇਖੈ ਨੇਤਰ ਪਰਾਏ ਰੂਪਾਂ ਨੂੰ ਮਾੜੇ ਭਾਵ ਦੇ ਵਿਚ ਤੱਕਣਾ ਫਿਰ ਇਹੋ ਜਿਹੇ ਮਨੁੱਖ ਨਾਲੋਂ ਤਾਂ ਅੰਨੇ ਚੰਗੇ ਹੈ ਬੋਲੋ ਸਤਨਾਮ ਜਾਂ ਜਿਹੜੇ ਲੱਚਰ ਨਾਵਲ ਗੰਦੀਆਂ ਲਿਖਤਾਂ ਪੜ੍ਹਦੇ ਹੈ ਉਹਨਾਂ ਨਾਲੋਂ ਅੰਨੇ ਚੰਗੇ ਹੈ ਕਿਉਂਕਿ ਜੇ ਬਾਣੀ ਨੀ ਪੜ੍ਹ ਸਕਦੇ ਤਾਂ ਉਹ ਲੱਚਰ ਨਾਵਲ ਵੀ ਨਾ ਪੜ੍ਹ ਸਕਦੇ ਗਲਤ ਲਿਖਤ ਉਹ ਅੱਖਾਂ ਵਾਲਿਆ ਜੇ ਪਰਾਏ ਰੂਪ ਤੱਕਦੇ ਜਾਂ ਗੰਦੀਆਂ ਲਿਖਤਾਂ ਪੜ੍ਹਦਾ ਤੇ ਇੱਥੋਂ ਅੰਨੇ ਚੰਗੇ ਜਦ ਰੱਖੀ ਅੰਨੇ ਵੀ ਚੰਗੇ ਹੈ ਇੱਥੋਂ ਫਿਰ ਤਾਂ ਤੇ ਅੱਖਾਂ ਤੋਂ ਮਾੜਾ ਕੰਮ ਨੀ ਲੈਣਾ ਕੰਨਾਂ ਤੋਂ ਮਾੜਾ ਕੰਮ ਨੀ ਲੈਣਾ ਜੇ ਗੰਦੀਆਂ ਟੇਪਾਂ ਸੁਣਦੇ ਕੰਨਾਂ ਨਾਲ ਗੰਦੇ ਗੀਤ ਸੁਣਦੇ ਤੇ ਇੱਥੋਂ ਬੋਲੇ ਵੀ ਚੰਗੇ ਹੈ ਤੇਰੇ ਨਾਲ ਬੋਲੇ ਚੰਗੇ ਆ ਫਿਰ ਤਾਂ ਤੇ ਕੰਨਾਂ ਨਾਲ ਕੀ ਸੁਣਨਾ ਗੁਰੂ ਦੀ ਬਾਣੀ ਬਾਣੀ ਦੀ ਵਿਚਾਰ ਗੁਰਮੁਖਾਂ ਦੇ ਵਚਨ ਗੰਦੀਆਂ ਟੇਪਾਂ ਨਹੀਂ ਸੁਣਨੀਆਂ, ਜੀਵ ਨੂੰ ਸਵਾਦਾਂ ਵਾਲੇ ਪਾਸੇ ਤੋਂ ਕੰਟਰੋਲ ਰੱਖਣਾ, ਤਾਂ ਤੇ ਨਾਮ ਜਪਣਾ, ਬਾਣੀ ਪੜ੍ਹਨੀ, ਕਿਸੇ ਨੂੰ ਗਾਲੀ ਗਲੋਚ ਮੰਦਾ ਵਚਨ ਨਹੀਂ ਬੋਲਣਾ। ਇਦੋਂ ਪਹਿਲਾਂ ਮੈਂ ਮੰਦਾ ਵਚਨ ਕੋਈ ਨਹੀਂ ਬੋਲਿਆ ਕਿਤੇ ਕਹੋ। ਜਿਹੜਾ ਜਨਾਨੀ ਬਾਜ ਦੇ ਝਗੜੇ ਚ ਮਰਿਆ ਹੋਵੇ ਉਹਨੂੰ ਲਗਾੜੀ ਕਿਹਾ ਜਾਂਦਾ। ਲਾਲ ਵਾਲੇ ਨੂੰ ਲਗਾੜਾ ਤਾਂ ਕਿਹਾ ਵੀ ਜਨਾਨੀ ਬਾਜ ਦੇ ਝਗੜੇ ਚ ਮਰਿਆ, ਮੈਂ ਮੰਦਾ ਵਚਨ ਨਹੀਂ ਬੋਲਿਆ। ਉਹ ਇਤਿਹਾਸਕ ਸੱਚ ਦੱਸਿਆ, ਮੰਦਾ ਤਾਂ ਬੋਲਣਾ ਮਨਾ ਹੈ। ਬਾਣੀ ਚ ਕੀ ਲਿਖਿਆ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀ ਗਿਆ, ਫਿੱਕੇ ਫਿੱਕੀ ਸੋਏ, ਤਾਂ ਤੇ ਰਹੋ ਵਿਚਾਰ। ਤਾਂ ਤੇ ਇਹ ਬੁਰਾਈ ਹੈ, ਇਹ ਛੱਡਣੀ, ਹੱਥਾਂ ਨਾਲ ਮਾੜਾ ਕੰਮ ਨਹੀਂ ਕਰਨਾ, ਪੈਰਾਂ ਨਾਲ ਮਾੜੇ ਪਾਸੇ ਨਹੀਂ ਜਾਣਾ, ਏਦਾਂ ਇਹ ਬੁਰਾਈਆਂ ਛੱਡਣੀਆਂ। ਕਹਿਣ ਦਾ ਭਾਵ, ਚੰਗਾ ਕੰਮ ਲਓ, ਹੱਥਾਂ ਤੋਂ ਵੀ, ਪੈਰਾਂ ਤੋਂ ਵੀ, ਅੱਖਾਂ ਤੋਂ ਵੀ, ਜੀਭ ਤੋਂ ਵੀ, ਕੰਨਾਂ ਤੋਂ ਵੀ। ਤਾਂ ਤੇ ਜਿਹਨੇ ਦਿੱਤੇ ਆ ਵਾਹਿਗੁਰੂ ਨੇ ਇਹ, ਉਹ ਤੋਂ ਚੰਗਾ ਕੰਮ ਲਓ। ਜਿਹ ਪ੍ਰਸਾਦ ਹਸਤ ਪਾਵ ਕਰਨ ਨੇਤਰ ਰਸਨਾ, ਤਾਂ ਤੇ ਇਹਨਾਂ ਤੋਂ ਸੁਭ ਕੰਮ ਲੈਣਾ ਹੈ। ਤਾਂ ਤੇ ਜੇ ਮਾੜਾ ਕੰਮ ਲੈਂਦੇ ਹਾਂ ਫਿਰ ਯਾਦ ਰੱਖਿਓ, ਜੇ ਪੈਰਾਂ ਤੋਂ ਮਾੜਾ ਕੰਮ ਲੈ ਲਿਆ ਲੂਲੇ ਲੰਗੜੇ ਵੀ ਚੰਗੇ, ਜੇ ਹੱਥਾਂ ਤੋਂ ਮਾੜਾ ਕੰਮ ਲਿਆ ਤੇ ਨਾ ਟੁੰਡੇ ਵੀ ਚੰਗੇ, ਜੇ ਜੀਭ ਤੋਂ ਚੰਗਾ ਕੰਮ ਨਹੀਂ ਲਿਆ ਫਿਰ ਨਾ ਗੂੰਗੇ ਬੋਲੇ ਚੰਗੇ ਨੇ। ਰਹੋ ਵਿਚਾਰ। ਤਾਂ ਤੇ ਇੱਦਾਂ ਸੁਭ ਕੰਮ ਆਪਣੇ ਇੱਕ ਇੱਕ ਅੰਗ ਤੋਂ ਲੈਣਾ ਹੈ, ਮਾੜਾ ਕੰਮ ਨਹੀਂ ਕੋਈ ਕਰਨਾ। ਇਹ ਰਹੀ ਜਾਣੀ ਕਿ ਬੁਰਾਈਆਂ ਦੀ ਗੱਲ। ਫੇਰ ਬੁਰਾਈਆਂ ਵੱਲ ਇਸ਼ਾਰਾ ਦੇ ਜਾਵਾਂ ਸੰਖੇਪ ਦੇ ਵਿੱਚ। ਕੁਝ ਕੁ ਸੂਖਸ਼ਮ ਬੁਰਾਈਆਂ ਨੇ, ਉਹ ਕੀ? ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਅੰਮ੍ਰਿਤ ਲੁੱਟ ਹੈ ਮਨਮੁਖ ਨਹੀਂ ਬੁੱਝੇ, ਕੋਈ ਨਾ ਸੁਣੇ ਪੁਕਾਰਾ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਕੀ ਹੈ? ਇਹ ਸਾਡੇ ਜੀਵਨ ਦੀ ਸ਼ਕਤੀ ਹੈ। ਜੇ ਤਾਂ ਇਹਨਾਂ ਨੂੰ ਵਸ ਵਿੱਚ ਕਰ ਲਿਆ ਜਾਵੇ ਪੰਜਾਂ ਨੂੰ, ਗੁਰਬਾਣੀ ਦੀ ਵਿਚਾਰ ਦੁਆਰਾ, ਗੁਰਸ਼ਬਦ ਦੁਆਰਾ, ਸੁੱਤ ਸ਼ਬਦ ਅਭਿਆਸ ਦੁਆਰਾ, ਫਿਰ ਤਾਂ ਇਹ ਪੰਜੇ ਨਹੀਂ ਮਾੜੇ, ਤੇ ਨਹੀਂ ਤਾਂ ਇਹ ਪੰਜੇ ਖਤਮ ਕਰ ਦਿੰਦੇ ਆ। ਇਹਨਾਂ ਬਾਰੇ ਸੰਖੇਪ ਚ ਕਹਿ ਦੇਵਾਂ, ਪਹਿਲਾਂ ਤਾਂ ਜਿਹੜੇ ਇਹਨਾਂ ਨੂੰ ਕਾਬੂ ਦੇ ਵਿੱਚ ਨਹੀਂ ਕਰ ਸਕੇ ਉਹਨਾਂ ਨੂੰ ਇਹ ਖਤਮ ਕਰ ਦਿੰਦੇ। ਜਿਹੜੇ ਕਾਬੂ ਚ ਕਰ ਲੈਂਦੇ ਆ ਉਹ ਕੀ ਹੁੰਦਾ? ਉਹ ਇੱਕ ਲਾ ਹੁੰਦਾ। ਇਸ਼ਾਰਾ ਦੇਵਾਂ ਮੈਂ ਸਮਝਣ ਵਾਲੇ ਬੜੇ ਨੇ, ਸ਼ਕਤੀ ਪਰਤਨ ਉਸ ਨੂੰ ਅਸੀਂ ਕਹਿੰਦੇ ਹਾਂ, ਜਾਂ ਉਸ ਨੂੰ ਟਰਾਂਸਫਰਮੇਸ਼ਨ ਆਫ ਐਨਰਜੀ ਵੀ ਕਿਹਾ ਜਾਂਦਾ। ਸਾਇੰਸ ਦੀ ਭਾਸ਼ਾ ਦੇ ਵਿੱਚ ਉਸ ਨੂੰ ਲਾ ਆਫ ਕੰਜਰਵੇਸ਼ਨ ਆਫ ਐਨਰਜੀ ਕਿਹਾ ਜਾਂਦਾ। ਤਾਂ ਤੇ ਕਿੱਦਾਂ ਵੀ ਕਾਮ ਹੈ ਇਹਨੂੰ ਨਾ ਸੋਧਿਆ ਜਾਵੇ ਤਾਂ ਕਾਮ ਖਤਮ ਕਰ ਦਿੰਦਾ। ਕਿ ਕਾਮਕ ਨਰਕ ਵਿਸਰਾਮਕ ਬਹੁਜੋਨੀ ਪ੍ਰਮਾਵਣ ਹੈ, ਚਿੱਤ ਹਰਨੰਗ ਤ੍ਰੈ ਲੋਕ ਗਮਿੰਗ ਜਪ ਤਪਸੀਲ ਵਿਦਾਰਨ ਹੈ। ਤਿੰਨਾਂ ਲੋਕਾਂ ਤੱਕ ਇਸ ਕਾਮ ਦੀ ਪਹੁੰਚ ਹੈ। ਕਹਿੰਦੇ ਇੰਦਰ ਨੂੰ ਵੀ ਕਾਮ ਨੇ ਸਿੱਟ ਲਿਆ, ਬ੍ਰਹਮਾ ਵਰਗਿਆਂ ਨੂੰ ਵੀ ਕਾਮ ਨੇ ਸਿੱਟ ਲਿਆ। ਤਾਂ ਤੇ ਇੱਕ ਗੁਰੂ ਨਾਲ ਜੁੜਿਆ ਮਨੁੱਖ ਹੈ ਜਿਹੜਾ ਇਸ ਸ਼ਕਤੀ ਦਾ ਰੂਪਾਂਤਰ ਕਰ ਲੈਂਦਾ, ਭਾਵ ਇਸ ਸ਼ਕਤੀ ਨੂੰ ਸੋਧ ਲੈਂਦਾ, ਫਿਰ ਇਹ ਸ਼ਕਤੀ ਗੁਰੂ ਨਾਲ ਜੁੜ ਕੇ ਸ਼ੁੱਧ ਹੋ ਕੇ ਕੀ ਬਣ ਜਾਂਦੀ ਹੈ? ਭਲਾ ਗੁਰੂ ਨਾਲ ਜੁੜੇ ਹੋਏ ਮਨੁੱਖ ਨੀ ਲੁੱਟੇ ਜਾਂਦੇ, ਟੁੱਟੇ ਹੋਏ ਨੂੰ ਕਾਮ ਖਾ ਜਾਂਦਾ। ਜਿਹੜਾ ਜੁੜ ਗਿਆ ਗੁਰੂ ਦੇ ਨਾਲ, ਕਾਮ ਦਾ ਰੂਪ ਬਦਲ ਕੇ ਇਸ਼ਕ ਹਕੀਕੀ ਬਣ ਜਾਂਦਾ। ਇਸ਼ਕ ਹਕੀਕੀ ਸੱਚ ਦਾ ਪਿਆਰ, ਕਿੰਨਾ ਪਿਆਰ? ਇਸ਼ਕ ਹਕੀਕੀ ਸੱਚ ਦਾ ਇਸ਼ਕ, ਕਿੰਨਾ ਇਸ਼ਕ? ਕਿ ਉਹ ਸੱਚ ਸ਼ਮਾ ਤੇ ਕੁਰਬਾਨ ਹੋ ਜਾਂਦਾ, ਭਾਵ ਕਿ ਉਹ ਸੱਚ ਨੂੰ ਆਪਣੇ ਸਰੀਰ ਤੋਂ ਵੱਧ ਪਿਆਰ ਕਰਨ ਲੱਗ ਪੈਂਦਾ। ਬੋਲੋ ਸਤਨਾਮ। ਇਹ ਕਾਮ ਦਾ ਹੀ ਸ਼ੁੱਧ ਹੋਇਆ ਰੂਪ ਹੈ, ਨੋਟ ਕਰੇ ਉਸ ਪੁਆਇੰਟ ਨੂੰ। ਤਾਂ ਤੇ ਇਹ ਜਦੋਂ ਬਲੀ ਵਸ ਵਿੱਚ ਕਰ ਲਏ ਫਿਰ ਤਾਂ ਬੜਾ ਕੰਮ ਦਿੰਦੇ।